ਸਿੰਘਾਂ ਦਾ ਜੇਲ੍ਹ ਵਿੱਚੋਂ ਹਰਨ ਹੋਣਾ। ਆਈ ਜੀ ਇਸ ਵਾਰ ਜੇਲ੍ਹ ਵਿਜ਼ਿਟ ਤੋਂ ਜਾਂਦਾ ਹੋਇਆ ਇਹ ਵੀ ਲਿਖਤੀ ਆਰਡਰ ਦੇ ਗਿਆ ਸੀ ਕਿ ਜਿਨ੍ਹਾਂ ਪੋਲੀਟੀਕਲ ਪੰਜਾਬੀਆਂ ਦਾ ਅੱਛਾ ਵਰਤਾਓ ਹੈ ਉਹਨਾਂ ਨੂੰ ਸਪੈਸ਼ਲ ਸੈੱਲਾਂ ਵਾਲੇ ਬਲਾਕ ਵਿੱਚ ਭੇਜਿਆ ਜਾਵੇ ਜਿੱਥੇ ਉਹ ਦਿਨੇ ਖੁੱਲ੍ਹੇ ਰਿਹਾ ਕਰਨ। ਅਤੇ ਖਾਸ ਖਾਸ ਨਾਂ ਵੀ ਲਿਖ ਗਿਆ ਸੀ ਜਿਨ੍ਹਾਂ ਨੂੰ ਜ਼ਰੂਰੀ ਤੌਰ 'ਤੇ ਉਹਨਾਂ ਨੰਬਰਾਂ ਵਿੱਚ ਰੱਖਣਾ ਸੀ। ਉਹਨਾਂ ਵਿੱਚ ਮੇਰਾ ਨਾਂ ਵੀ ਸੀ ਅਤੇ ਇਹਨਾਂ ਸਾਰਿਆਂ ਦੀਆਂ ਬੇੜੀਆਂ ਲਾਉਣ ਦਾ ਵੀ ਹੁਕਮ ਹੋਇਆ ਅਤੇ ਮੇਰੀ ਬੇੜੀ ਤਾਂ ਆਪਣੇ ਸਾਹਮਣੇ ਹੀ ਲੁਹਾ ਗਿਆ। ਸੋ ਸਭ ਤੋਂ ਪਹਿਲਾਂ ਮੇਰੀ ਬੇੜੀ ਹੀ ਲੱਥੀ ਅਤੇ ਲੱਗੀ ਵੀ ਪਹਿਲਾਂ ਹੀ ਸੀ, ਪਰੰਤੂ ਜੇਲਰ ਨੇ ਐਨ ਇਸ ਦੇ ਉਲਟ ਨੱਥਾ ਸਿੰਘ ਧੁੰਨ ਵਰਗਿਆਂ ਮਨ ਚੱਲਿਆਂ ਨੂੰ ਹੀ ਸਪੈਸ਼ਲ ਨੰਬਰ ਵਿੱਚ ਲੈ ਜਾਣ ਲਈ ਚੁਣਿਆ। ਜਦੋਂ ਬੁਰੇ ਦਿਨ ਆਉਂਦੇ ਹਨ ਤਾਂ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਦੇ ਸਾਜ ਸੱਜ ਜਾਂਦੇ ਹਨ। ਗੱਲ ਕਿ ਸਾਡੇ ਵਿੱਚੋਂ 19 ਸਾਥੀਆਂ ਨੂੰ ਉਸ ਸਪੈਸ਼ਲ ਨੰਬਰ ਵਿੱਚ ਲੈ ਗਿਆ ਅਤੇ ਇਹਨਾਂ ਸਾਰਿਆਂ ਦੀਆਂ ਬੇੜੀਆਂ ਵੀ ਲੁਹਾ ਦਿੱਤੀਆਂ, ਬਾਕੀਆਂ ਦੀਆਂ ਸਣੇ ਸਣੇ ਲੁਹਾਈਆਂ ਅਤੇ ਕਈਆਂ ਦੀਆਂ ਰਹਿਣ ਵੀ ਦਿੱਤੀਆਂ, ਪਰ ਉਹਨਾਂ ਵਿੱਚੋਂ ਕਿਸੇ ਨੂੰ ਵੀ ਸਪੈਸ਼ਲ ਨੰਬਰ ਵਿੱਚ ਨਾ ਲੈ ਕੇ ਗਿਆ, ਜਿਨ੍ਹਾਂ ਨੂੰ ਕਿ ਆਈ ਜੀ ਆਪ ਤਜਵੀਜ਼ ਕਰ ਗਿਆ ਸੀ। ਖਾਸ ਕਰਕੇ ਮੇਰੇ ਨਾਲ ਤਾਂ ਉਸਦਾ ਖਾਸਾ ਵੈਰ ਹੋ ਗਿਆ, ਹੋਰ ਵੀ ਤੰਗ ਕਰਨ ਲੱਗਾ। ਉਹਨਾਂ ਨੂੰ ਉੱਥੇ ਹੀ ਲਿਜਾ ਕਿਹੜਾ ਸੁੱਖ ਦਿੱਤਾ, ਸਗੋਂ ਦੁਖੀ ਹੀ ਕੀਤਾ। ਸਾਡੀ ਖਾਦ ਖੁਰਾਕ ਵਿੱਚੋਂ ਗੱਪਰਾਂ ਖਾਣ ਲੱਗ ਪਿਆ, ਖਾਂਦਾ ਤਾਂ ਅੱਗੇ ਹੀ ਸੀ ਪਰ ਹੁਣ ਜਾਣ ਬੁੱਝ ਕੇ ਆਟੇ ਵਿੱਚ ਮਿੱਟੀ ਮਿਲਾ ਕੇ ਦੇਣੀ ਸ਼ੁਰੂ ਕਰ ਦਿੱਤੀ। ਪਾਣੀ ਅੱਗੇ ਹੀ ਹਜ਼ਾਰੀ ਬਾਗ ਦਾ ਖਰਾਬ ਸੀ, ਹੁਣ ਮਿੱਟੀ ਵੀ ਹੱਡਾਂ ਵਿੱਚ ਬੈਠਣ ਦੇ ਸਮਾਨ ਬਣ ਗਈ। ਜਦ ਨੱਕ ਵਿੱਚ ਜਾਨ ਆ ਗਈ ਤਾਂ ਸਾਡੇ ਸਭ ਸਾਥੀਆਂ ਨੇ ਦਰੋਗੇ ਨੂੰ ਖਰਾ ਸਾਧ ਖਾਉਣ ਲਈ ਠਾਣ ਲਈ। ਦਰੋਗੇ ਅਤੇ ਸੁਪਰਡੈਂਟ ਨੂੰ ਜਵਾਨੀ ਅਤੇ ਲਿਖਤੀ ਕਈ ਨੋਟਸ ਦਿੱਤੇ ਗਏ ਕਿ ਆਪਣੀਆਂ ਕਰਤੂਤਾਂ ਤੋਂ ਬਾਜ ਆ ਜਾਓ ਨਹੀਂ ਤਾਂ ਪਛਤਾਓਗੇ, ਪਰ ਉਹ ਹੰਕਾਰੇ ਹੋਏ ਕਦਮ ਮੰਨਦੇ ਸਨ। ਉੜਕ ਆਈ ਜੀ ਨੂੰ ਦਰੋਗੇ ਅਤੇ ਸੁਪਰਡੈਂਟ ਦੇ ਰਾਹੀਂ ਇੱਕ ਵਿਸਥਾਰਪੂਰਵਕ ਸ਼ਿਕਾਇਤਨਾਮਾ ਲਿਖ ਕੇ ਦਿੱਤਾ, ਜਿਸ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਜੇਕਰ ਆਪ ਅਜੇ ਵੀ ਦਰੋਗੇ ਹੋਰਾਂ ਨੂੰ ਇੱਥੋਂ ਨਹੀਂ ਬਦਲੋਗੇ ਤਾਂ ਕੋਈ ਖਾਸ ਸਾਕਾ ਵਰਤ ਜਾਏਗਾ। ਪਰ ਇਹਨਾਂ ਹੈਂਕੜਬਾਜ਼ਾਂ ਨੇ ਉਹ ਸ਼ਿਕਾਇਤਨਾਮਾ ਉੱਥੇ ਹੀ ਆਪਣੇ ਪਾਸ ਦਬਾ ਰੱਖਿਆ, ਅੱਜ ਤਾਈਂ ਪਹੁੰਚਣ ਹੀ ਨਹੀਂ ਦਿੱਤਾ। ਖਾਸਾ ਚਿਰ ਉਡੀਕ ਕੀਤੀ ਕਿ ਹੁਣ ਵੀ ਕੁਛ ਸੁਣਵਾਈ ਹੁੰਦੀ ਹੈ। ਉੜਕ ਅੱਕ ਥੱਕ ਕੇ ਸਪੈਸ਼ਲ ਬਾਕੀ 18-19 ਸਾਥੀਆਂ ਨੇ ਹਰਨ ਹੋਣ ਦੇ ਤਿਆਰੇ ਬੁਝਾ ਲਏ।
18 ਸਿੰਘਾਂ ਦਾ ਹਰਨ ਹੋਣਾ,
ਇਹ ਫਰਵਰੀ 1918 ਦਾ ਜ਼ਿਕਰ ਹੈ। ਦਾਸ ਉਸ ਵੇਲੇ ਹਸਪਤਾਲ ਵਿੱਚ ਹੈ ਸੀ, ਉੱਥੋਂ ਹੀ ਮੇਰੀ ਸੰਮਤੀ ਲੈਣ ਲਈ ਸਪੈਸ਼ਲ ਬਲਾਕੀ ਸਾਥੀਆਂ ਵੱਲੋਂ ਇੱਕ ਗੁਪਤ ਪੱਤਰ ਮੇਰੇ ਪਾਸ ਪੁੱਜਾ। ਦਾਸ ਨੇ ਉਹਨਾਂ ਨੂੰ ਸਪਸ਼ਟ ਤੌਰ 'ਤੇ ਵਰਜ਼ ਭੇਜਿਆ ਕਿ ਕਾਹਲੀ ਮਤ ਕਰੋ, ਤੇਲ ਦੇਖੋ, ਤੇਲ ਦੀ ਧਾਰ ਦੇਖੋ, ਲੜਾਈ ਦਾ ਨਤੀਜ਼ਾ ਤਾਂ ਦੇਖ ਲਵੋ। ਮੈਂ ਉਹਨਾਂ ਨੂੰ ਪੂਰਨ ਵਿਸ਼ਵਾਸ ਦਵਾਇਆ ਕਿ ਲੜਾਈ ਦੇ ਖਤਮ ਹੋ ਜਾਣ ਪਰ ਚਾਹੇ ਜਰਮਨ ਦੀ ਜੈ ਹੋਵੇ, ਚਾਹੇ ਅੰਗਰੇਜ਼ਾਂ ਦੀ, ਚਾਹੇ ਸੁਲਾ ਸਫਾਈ ਦੋਹਾਂ ਧਿਰਾਂ ਦੀ ਹੋ ਜਾਵੇ, ਹਰ ਹਾਲਤ ਵਿੱਚ ਸਾਡੇ ਵਿੱਚੋਂ ਬਹੁਤ ਸਾਰੇ ਸੱਜਣ ਰਿਹਾ ਹੋ ਜਾਣਗੇ, ਕੋਈ ਬਿਰਲਾ ਵਾਂਝਾ ਹੀ ਭਾਵੇਂ ਰਹਿ ਜਾਵੇ। ਔਖੇ ਸੌਖੇ ਹੋ ਕੇ ਲੜਾਈ ਦਾ ਨਤੀਜ਼ਾ ਤਾਂ ਦੇਖੋ, ਫਿਰ ਤਾਂ ਸਾਡੀਆਂ ਖੁੱਲ੍ਹੀਆਂ ਵਾਗਾਂ ਹਨ, ਪਰੰਤੂ ਹਰ ਹਾਲਤ ਵਿੱਚ ਭਗੌੜੇ ਹੋ ਕੇ ਰਹਿਣ ਦੀ ਜ਼ਿੰਦਗੀ ਨਾਲੋਂ ਤਾਂ ਰਣ ਜੂਝਣ ਦੀ ਜ਼ਿੰਦਗੀ ਜ਼ਿਆਦਾ ਸੋਭਨੀਕ ਹੈ। ਪਰ ਉਹ ਕਾਲੇ ਪਏ ਹੋਏ ਕਦੋਂ ਮੰਨਦੇ ਸਨ? ਬੰਗਾਲੀ ਨਜ਼ਰਬੰਦ ਦੇਸ਼ ਭਗਤਾਂ ਵੱਲੋਂ ਵੀ ਦਾਸ ਪਾਸ ਸੰਦੇਸ਼ਾ ਆਇਆ ਕਿ ਹੋਲੇ ਮਹੱਲੇ ਤਾਈਂ ਉਹਨਾਂ ਨੂੰ ਜ਼ਰੂਰ ਅਟਕਾਓ, ਫਿਰ ਬਾਹਰ ਦੀ ਹਾਲਤ ਦੇਖ ਕੇ ਅਧਿਕ ਵਿਚਾਰ ਕੀਤੀ ਜਾਵੇਗੀ। ਦਾਸ ਨੇ ਬੰਗਾਲੀ ਨਜ਼ਰਬੰਦ ਸੱਜਣਾਂ ਦਾ ਇਹ ਸੰਦੇਸ਼ਾ ਵੀ ਉਹਨਾਂ ਨੂੰ ਪਹੁੰਚਾ ਦਿੱਤਾ ਅਤੇ ਦਾਸ ਨੂੰ ਖਿਆਲ ਸੀ ਕਿ ਉਹ ਬਿਨਾਂ ਪੂਰਨ ਸਰਬਸੰਮਤੀ ਦੇ ਹਰਨ ਹੋਣ ਦੀ ਕਾਹਲੀ ਨਹੀਂ ਕਰਨਗੇ। ਪਰੰਤੂ ਯੂਪੀ ਦੇ ਇੱਕ ਰਾਜਸੀ ਕੈਦੀ ਰਾਜਪੂਤ ਕੇਸਰੀ ਸਿੰਘ ਨੇ ਭਾਈ ਹੀਰਾ ਸਿੰਘ ਨੂੰ ਬੋਲੀ ਮਾਰ ਦਿੱਤੀ ਕਿ ਕਹਿਣਾ ਹੀ ਸਖਾਲਾ ਹੈ, ਕਰਕੇ ਦਿਖਾਉਣਾ ਔਖਾ ਹੈ। ਇਹ ਬੋਲੀ ਸੀ ਕਿ ਬਾਣ ਸੀ। ਤਾਬੜਤੋੜ ਉਸੇ ਰਾਤ ਹੀ ਚੰਪਤ ਹੋਣ ਦੀਆਂ ਚੇਟਕਾਂ ਚੜ੍ਹ ਮੱਚੀਆਂ। ਦਾਸ ਉਸੇ ਆਥਣ ਹਸਪਤਾਲ ਵਿੱਚੋਂ ਖਾਰਜ ਹੋ ਕੇ ਆਪਣੇ ਬਲਾਕ ਪੰਜਾਬੀ ਸੈੱਲ ਬਲਾਕ ਨੰਬਰ 3 ਵਿੱਚ ਆ ਗਿਆ। ਪਰ ਮੈਂ ਆਪਣੇ ਜਾਣੇ ਇਹ ਧੀਰਜ ਬੰਨ੍ਹੀ ਬੈਠਾ ਹਾਂ ਕਿ ਸਪੈਸ਼ਲ ਬਲਾਕ ਵਾਲੇ ਸਾਥੀਆਂ ਦੀ ਹਰਨ ਹੋਣ ਵਾਲੀ ਸਲਾਹ ਹੁਣ ਜ਼ਰੂਰ ਮੱਠੀ ਹੋ ਗਈ ਹੋਣੀ ਹੈ। ਇਸ ਕਰਕੇ ਹੁਣ ਗਮੇ ਵੀ ਨਹੀਂ ਸੀ ਕਿ ਇਤਨੀ ਛੇਤੀ ਹੀ ਤਾਬੜਤੋੜੀ ਤਿਆਰੇ ਵਜਾਏ ਜਾਣਗੇ। ਆਥਣ ਦਾ ਪ੍ਰਸ਼ਾਦਾ ਛਕੇ ਪਸ਼ਚਾਤ ਫਿਰ ਇੱਕ ਉੜਦਾ ਸੰਦੇਸ਼ਾ ਜਵਾਨੀ ਆਇਆ ਕਿ ਅੱਜ ਰਹਿਰਾਸ ਕੀਰਤਨ ਸੁੱਲ੍ਹੇ ਦੇ ਪਸ਼ਚਾਤ ਗੱਜ ਵੱਜ ਕੇ ਜਕਾਰਾ ਗਜਾਇਆ ਜਾਵੇਗਾ ਅਤੇ ਇੱਧਰ ਸਾਡੇ ਨਾਲ ਹੁਣੇ ਥੋੜ੍ਹਾ ਚਿਰ ਪਹਿਲਾਂ ਹੀ ਸੁਪਰਡੈਂਟ ਅਤੇ ਦਰੋਗਾ ਇਕਰਾਰ ਕਰਕੇ ਗਏ ਸਨ ਕਿ ਜੇ ਤੁਸੀਂ ਬਹੁਤ ਗੱਜ ਕੇ ਜਕਾਰਾ ਨਾ ਗਜਾਇਆ ਕਰੋ ਤਾਂ ਤੁਹਾਨੂੰ ਸਾਰਿਆਂ ਨੂੰ 4 ਨੰਬਰ ਸਪੈਸ਼ਲ ਬਲਾਕ ਵਿੱਚ ਹੀ ਲਿਜਾ ਕੇ ਇਕੱਠੇ ਕਰ ਦੇਵਾਂਗੇ। ਸੋ ਇਸ ਖਿਆਲ ਅਨੁਸਾਰ ਕਿ ਕੱਲ੍ਹ ਨੂੰ ਤਾਂ ਸਾਰਿਆਂ ਨੇ ਇਕੱਠੇ ਹੋ ਹੀ ਜਾਣਾ ਹੈ, 4 ਨੰਬਰ ਸਪੈਸ਼ਲ ਬਲਾਕ ਵਾਲਿਆਂ ਸੱਜਣਾ ਸਾਥੀਆਂ ਨੂੰ ਉਹਨਾਂ ਦੇ ਉਡੰਤ ਸੁਨੇਹ ਦੇ ਉੱਤਰ ਵਿੱਚ ਮੇਰੇ ਮੂੰਹੋਂ ਤੁਰੰਤ ਇਹੋ ਅੱਖਰ ਨਿਕਲੇ ਕਿ ਉਹਨਾਂ ਨੂੰ ਕਹਿ ਦਿਓ ਕਿ ਅੱਜ ਦਾ ਦਿਨ ਮੱਤ ਜੇਕਰ ਅੱਗ ਜਾਣ, ਕੱਲ੍ਹ ਨੂੰ ਸਾਰਿਆਂ ਦੇ ਇਕੱਠੇ ਕਰਨ ਦਾ ਵਾਅਦਾ ਹੋਇਆ ਹੈ। ਖ਼ਬਰ ਨਹੀਂ ਉਹਨਾਂ ਪਾਸ ਇਹ ਸੰਦੇਸ਼ਾ ਪੁੱਜਾ ਜਾਂ ਨਹੀਂ, ਕਿਉਂਕਿ ਲਾਕਅਪ ਹੋਣ ਵਾਲੀ ਹੀ ਸੀ। ਜੇ ਪੁੱਜਾ ਹੋਊ ਤਾਂ ਉਹਨਾਂ ਗੋਲਿਆ ਨਹੀਂ, ਗੋਲਣ ਵੀ ਕੀ, ਉਹਨਾਂ ਦਿਨੇ ਹੀ ਹਰਨ ਹੋਣ ਦੀ ਸਮੱਗਰੀ ਇਕੱਠੀ ਕਰ ਛੱਡੀ ਹੋਈ ਸੀ। ਪਰ ਅਸੀਂ ਤਾਂ
ਐਤ ਵੱਲੋਂ ਨਰੋਲ ਅਵੇਸਲੇ ਹੀ ਹੋਏ ਵੇ ਸੀ।
ਹਸਬ ਮਾਮੂਲ 1:30 ਵਜੇ ਰਾਤ ਦੇ ਉੱਠ ਕੇ ਇਸ਼ਨਾਨ ਕਰ ਗੁਰਬਾਣੀ ਦੇ ਪਾਠ ਭਜਨ ਅਭਿਆਸ ਵਿੱਚ ਜੁੜੇ ਹੋਏ ਸਾਂ। ਭਾਈ ਅਤਰ ਸਿੰਘ ਜੀ ਨੇ ਸਾਡੇ ਪਿਛਵਾੜੇ ਲੱਗਦੇ ਬਲਾਕ ਪੰਜਾਬੀ ਸੈੱਲ ਨੰਬਰ 1 ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪ੍ਰੇਮ ਪਾਠ ਉਚਾਰਨ ਆਰੰਭ ਦਿੱਤਾ ਸੀ। ਉਹਨਾਂ ਦਾ ਪ੍ਰੇਮ ਪਾਠ ਟਿੱਕੀ ਰਾਤ ਤਿਹਾਂ ਪੰਜਾਬੀ ਨੰਬਰਾਂ ਵਿੱਚ ਸਹਿਜ ਹੀ ਸੁਣਿਆ ਕਰਦਾ ਸੀ। ਅਜੇ ਬਾਬਾ ਨਖਰੀ ਦੇ ਪਾਠ ਦੀ ਸਰੋਤ ਕੰਨਾਂ ਵਿੱਚ ਪੈਣ ਹੀ ਲੱਗੀ ਸੀ ਕਿ ਕੜਕ ਕਰਕੇ ਦਾਸ ਦੀ ਭਜਨ ਅਭਿਆਸੀ ਸੁਰਤ ਗਗਨ ਮੰਡਲਾਂ ਵਿਖੇ ਜਾ ਚੜ੍ਹੀ
ਅਤੇ ਉੱਥੇ ਚੜ੍ਹੀ ਚੜ੍ਹਾਈ ਨੇ ਹੀ ਬਾਕੀ ਸਾਰਾ ਪਾਠ ਸ਼੍ਰੀ ਬਾਬਾ ਨਖਰੀ ਦੀ ਬਾਣੀ ਦਾ ਸੁਣਿਆ।
ਭੋਗ ਪੈਣ ਸਮੇਂ ਜਾਂ ਪੈਣ ਸਾਰ ਹੀ ਨਜ਼ਾਰਾ ਡਿੱਠਾ ਕਿ ਮੇਰੀ ਕੋਠੀ ਦਾ ਬੂਹਾ ਚਪੱਟ ਖੁੱਲ੍ਹਾ ਹੈ ਅਤੇ ਬਾਹਰ ਭਾਈ ਹੀਰਾ ਸਿੰਘ ਜੀ, ਭਾਈ ਸੁੱਚਾ ਸਿੰਘ ਜੀ ਆਦਿ 3-4 ਸੱਜਣ ਖੜ੍ਹੇ ਹਨ, ਪਰ ਅੰਦਰ ਨਹੀਂ ਆ ਸਕਦੇ। ਮੈਂ ਹੰਬਲਾ ਮਾਰ ਕੇ ਉੱਠਿਆ, ਪਰ ਤੱਕ ਉੱਠਿਆ
ਕਿ ਉਹ ਤਾਂ ਅੰਦਰ ਆ ਹੀ ਨਹੀਂ ਸਕਦੇ।
ਮੈਂ ਹੀ ਬਾਹਰ ਜਾ ਕੇ ਮਿਲਾਂ। ਮੈਂ ਉੱਠ ਕੇ ਧਾਈ ਕਰਕੇ ਬਾਹਰ ਜਾਣ ਨੂੰ ਬੂਹਾ ਲੰਘਣ ਲਈ ਓਲਿਆ ਤਾਂ ਕੜਕ ਕਰਕੇ ਮੇਰਾ ਸਿਰ ਲੋਹੇ ਦੇ ਜੰਗਲੇ ਵਿੱਚ ਲੱਗਾ
ਅਤੇ ਤੜਕ ਦੇ ਕੇ ਸੁਰਤ ਸਵਾਸ ਕੜਕੀ ਹੇਠਾਹਾਂ ਨੂੰ ਕੜਕ ਉਤਰੀ
ਤਾਂ ਮੈਂ ਕੀ ਦੇਖਾਂ ਕਿ ਜੰਗਲਾ ਬੰਦ ਹੈ। ਮੱਥੇ ਨੂੰ ਹੱਥ ਲਾਇਆ ਤਾਂ ਵੱਡਾ ਸਾਰਾ ਗੁੰਬੜ ਪਿਆ ਹੋਇਆ। ਅਗਾਹਾਂ ਨਜ਼ਰ ਮਾਰੀ ਤਾਂ ਭਾਈ ਹੀਰਾ ਸਿੰਘ ਅਤੇ ਭਾਈ ਸੁੱਚਾ ਸਿੰਘ ਜੀ ਹੋਰੀ ਸੱਚਮੁੱਚ ਹੀ ਮੇਰੀ ਕੋਠੀ ਦੇ ਜੰਗਲੇ ਦੇ ਜੰਦਰੇ ਨੂੰ ਚਿੰਬੜੇ ਹੋਏ ਹਨ, ਪਰ ਉਹਨਾਂ ਤੋਂ ਖੁੱਲ੍ਹਦਾ ਨਹੀਂ ਸੀ। ਮੈਂ ਉਹਨਾਂ ਨੂੰ ਆਖਿਆ ਕਿ ਕੀ ਇਹ ਪ੍ਰਤੱਖ ਨਜ਼ਾਰਾ ਹੈ ਕਿ ਮੈਂ ਸੁਪਨਾ ਦੀ ਹੀ ਦੇਖ ਰਿਹਾ। ਉਹਨਾਂ ਆਖਿਆ ਕਿ ਹਰਨ ਹੋਣ ਲਈ ਤਿਆਰ ਹੋ ਜਾਓ, ਸਪੈਸ਼ਲ ਨੰਬਰ ਦੀਆਂ ਫੌਜਾਂ ਤਾਂ ਉਸ ਬਲਾਕ ਦੇ ਜਿੰਦਰਿਆਂ ਅੰਦਰੋਂ ਗੱਜ ਨਿਕਲੀਆਂ ਹਨ, ਆਪ ਸੱਜਣਾਂ ਨੂੰ ਲੈ ਕੇ ਵੀ ਭੱਜਣ ਦੀ ਡਰੀ ਹੈ। ਉਹਨਾਂ ਵਿੱਚੋਂ ਇੱਕ ਸੱਜਣ ਦੇ ਹੱਥ ਬੱਤੀ ਹੈ ਅਤੇ 2-3 ਸੱਜਣ ਚਾਬੀਆਂ ਦਾ ਗੁੱਛਾ ਲਈ ਤਾਲਾ ਖੋਲ੍ਹਣ ਦੀ ਵਾਹ ਲਾ ਰਹੇ ਹਨ। ਅੱਧਾ ਘੰਟਾ ਖੋਲ੍ਹਦਿਆਂ ਨੂੰ ਹੋ ਗਿਆ। 2 ਗੁੱਛੇ ਚਾਬੀਆਂ ਦੇ ਉਹਨਾਂ ਪਾਸ ਸਨ, ਪਰ ਦੋਹਾਂ ਵਿੱਚੋਂ ਕੋਈ ਚਾਬੀ ਨਾ ਲੱਗੇ। ਦਾਸ ਨੇ ਗੁੱਛੇ ਅੰਦਰੋਂ ਹੱਥ ਕੱਢ ਕੇ ਵੜ ਕੇ ਜੋ ਦੇਖੇ ਤਾਂ ਉਹਨਾਂ ਉੱਤੇ 2 ਨੰਬਰ ਲਿਖਿਆ ਹੋਇਆ। ਤਾਂ ਮੈਂ ਆਖਿਆ ਇਹ ਤਾਂ 2 ਗੁੱਛੇ ਪੰਜਾਬੀ ਨੰਬਰ 2 ਦੇ ਅੰਦਰਲੇ ਬਾਹਰਲੇ ਜਿੰਦਿਆਂ ਦੀਆਂ ਚਾਬੀਆਂ ਦੇ ਗੁੱਛੇ ਹਨ, ਤੁਸੀਂ ਕਾਹਨੂੰ ਟੱਕਰਾਂ ਮਾਰਦੇ ਹੋ, ਤੁਸਾਂ ਤਾਂ ਖੁੱਲ੍ਹਣੇ ਨਹੀਂ। ਉਹਨਾਂ ਵਿੱਚੋਂ 2 ਬਾਹਰ ਖੜੋਤੇ ਹੋਰ ਸੱਜਣ ਅਸਲੀ ਗੁੱਛਾ ਲੈਣ ਲਈ ਸਪੈਸ਼ਲ ਬਲਾਕ ਨੂੰ ਭੱਜੇ। ਪਰ ਐਤਨ ਨੂੰ ਅਲਾਰਮ ਦੀ ਘੰਟੀ ਹੋ ਗਈ ਤਾਂ ਉਹ ਪੁੱਛਣ ਲੱਗੇ ਕਿ ਭਾਈ ਸਾਹਿਬ ਜੀ ਹੁਣ ਕੀ ਕਰੀਏ। ਦਾਸ ਨੇ ਆਖਿਆ ਕਿ ਭਾਣੇ ਦੀ ਖੇਡ ਹੈ, ਬਿਹਤਰ ਇਹ ਹੈ ਕਿ ਤੁਸੀਂ ਵਾਪਸ ਆਪਣੀਆਂ ਕੋਠੀਆਂ ਵਿੱਚ ਜਾ ਬੈਠੋ। ਭਾਣੇ ਅੰਦਰ ਤੁਹਾਡਾ ਬਾਹਰ ਜਾਣਾ ਮਨਜ਼ੂਰ ਨਹੀਂ ਪਾਸਦਾ, ਪਰ ਹੁਣ ਤੁਹਾਡਾ ਮੁੜ ਕੇ ਵਾਪਸ ਕੋਠੀਆਂ 'ਚ ਜਾਣਾ ਵੀ ਔਖਾ ਹੈ। ਗਾਰਦਾਂ ਚੜ੍ਹੀਆਂ ਆਉਂਦੀਆਂ ਹੋਣਗੀਆਂ, ਭਗੌੜੇ ਤਾਂ ਤੁਸੀਂ ਹੋ ਹੀ ਚੁੱਕੇ ਹੋ। ਜੇ ਕਾਮਯਾਬੀ ਨਾਲ ਜੇਲ੍ਹ ਹੱਤੇ ਦੀ ਬਾਹਰਲੀ ਵੱਡੀ ਫਸੀਲ ਟੱਪ ਸਕਦੇ ਹੋ ਤਾਂ ਦੇਰ ਨਾ ਕਰੋ, ਟੱਪ ਜਾਓ ਅਤੇ ਸਾਡਾ ਕੁਛ ਖਿਆਲ ਨਾ ਕਰੋ। ਸਾਡੀ ਖਾਤਰ ਤੁਸੀਂ ਔਖ ਵਿੱਚ ਨਾ ਪਵੋ। ਜੋ ਕੁਛ ਪਿੱਛੇ ਸਾਡੇ ਸਿਰ 'ਤੇ ਵਰਤੇਗੀ ਅਸੀਂ ਸਹਿ ਲਵਾਂਗੇ, ਪਰ ਤੁਹਾਡੀ ਬਹਾਦਰੀ ਵਿੱਚ ਕੋਈ ਫਰਕ ਨਾ ਆਵੇ। ਇਤਨਾ ਧਿਆਨ ਰੱਖਣਾ ਕਿ ਫਸੀਲ ਤੋਂ ਬਾਹਰ ਉੱਤਰਨ ਲੱਗਿਆਂ ਚੌਕਸਾਈ ਨਾਲ ਉੱਤਰਨਾ, ਮਤੇ ਕੋਈ 60 ਫੇਟ ਵੱਜੇ। ਉਹ ਅੱਗੇ ਹੀ ਇਤਨੀ ਗੱਲ ਚਾਹੁੰਦੇ ਸੀ। ਤੁਰਤ ਫੁਰਤ ਫਸੀਲ 'ਤੇ ਜਾ ਉਦਾਲੇ ਹੋਏ ਜੋ ਸਾਡੇ ਬਲਾਕ ਦੇ ਨੇੜੇ ਹੀ ਸੀ, ਪਰ ਅਜੇ ਫਸੀਲ 'ਤੇ ਪਹੁੰਚੇ ਸੀ ਕਿ ਅੰਦਰੋਂ ਕਸੀ ਕਸਾਈ ਸਨਬੱਧ ਸੰਗੀਨਾਂ ਵਾਲੀ ਜੇਲ੍ਹ ਸਿਪਾਹੀਆਂ ਦੀ ਗਾਰਦ ਆ ਗਈ ਅਤੇ ਬਾਰ ਬਾਰ ਮਿਲਟਰੀ ਪੁਲਿਸ ਦੀਆਂ ਗਾਰਦਾਂ ਫਾਲਨ ਹੋਣ ਲੱਗ ਗਈਆਂ। ਝਟਪਟ 2-4 ਲੰਮੇ ਲੰਮੇ ਮਜ਼ਬੂਤ ਸਿੰਘਾਂ ਦੀਆਂ ਉੱਪਰੋਂ ਥਲੀ ਮੋਢਿਆਂ ਉੱਤੇ ਚੜ੍ਹ ਖੜੀਆਂ ਸੀੜੀਆਂ ਬਣ ਗਈਆਂ।
ਅਜੇ 4 ਕੁ ਸੱਜਣ ਹੀ ਧੁਰ ਸਿਖਰ ਫਸੀਲ ਉੱਤੇ ਚੜ੍ਹੇ ਸਨ ਕਿ ਅੰਦਰਲੀ ਜੇਲ੍ਹ ਗਾਰਦ ਐਨ ਸਿਰ 'ਤੇ ਆ ਗਈ
ਅਤੇ ਤਿਲਕਧਾਰੀ ਜਮਾਂਦਾਰ ਨੇ ਕਿਹਾ, ਕਹਾਂ ਜਾਓਗੇ? ਤਾਂ ਉੱਪਰੋਂ ਸਿੰਘ ਨੇ ਹੇਠਲੇ ਸਿੰਘਾਂ ਨੂੰ ਲਕਾਰਾ ਮਾਰਿਆ ਕਿ ਮਾਰੋ ਸਿੰਨ ਕੇ ਬੰਬ ਦੇਖਦੇ ਕੀ ਹੋ? ਉਦੋਂ ਹੀ ਮਾਰੋਂਗੇ ਜਦੋਂ ਮੋਰੀਆਂ ਚੜ੍ਹਨਗੇ। ਜੱਕਾਂ ਤੱਕਾਂ ਕੀ ਕਰਦੇ ਹੋ? ਦਿਓ ਤੋੜਾ ਬੰਬ ਨੂੰ। ਵੇਲੇ ਸਿਰ ਔੜਿਆ ਹਥਿਆਰ ਬੰਬ ਗੋਲੇ ਤੋਂ ਵੀ ਵੱਧ ਹੁੰਦਾ ਹੈ। ਬੰਬ ਆਦਿ ਤਾਂ ਸਿੰਘਾਂ ਪਾਸ ਕੁਛ ਨਹੀਂ ਸੀ, ਉਹਨਾਂ ਕੋਲ ਤਾਂ ਸਿਰਫ ਜਿੰਦਰੇ ਹੀ ਸਨ। ਸ਼੍ਰੀ ਮਨ ਭਾਈ ਗੁੱਜਰ ਸਿੰਘ ਜੀ ਨੂੰ ਜੋ ਉਸਾਣ ਆਇਆ ਅਤੇ ਉੱਪਰੋਂ ਹੱਲਾਸ਼ੇਰੀ ਮਿਲੀ ਤਾਂ ਤੁਰੰਤ ਹੀ ਦੀਆ ਸਲਾਹੀ ਵਿੱਚੋਂ ਇੱਕ ਸੀਖ ਕੱਢ ਕੇ ਕਸਾਈ ਅਤੇ ਇੱਕ ਜਿੰਦਰਾ ਵਗਾ ਕੇ ਮਾਰਿਆ ਜੋ ਭੱਜੇ ਜਾਂਦੇ ਤਿਲਕਧਾਰੀ ਦੀ ਪਿੱਠ ਉੱਤੇ ਲੱਗਾ। ਅੱਗ ਚਮਕਣ ਦੀ ਦੇਰ ਸੀ ਕਿ ਸਾਰੀ ਗਾਰਦ ਪਿਛਲੇ ਪੈਰੀਂ ਆਪਣੀ ਜਾਨ ਲੈ ਕੇ ਨੱਸ ਭੱਜੀ। ਸਾਹ ਨਾਲ ਸਾਹ ਨਾ ਰਲੇ ਤਰ ਜੇਲੋਂ ਬਾਹਰ ਜਾ ਕੇ ਦਮ ਲਿਆ। ਉੱਧਰ ਫਸੀਲ 'ਤੇ ਖੜ੍ਹੇ ਪਹਿਲੇ ਪੂਰ ਦੇ ਕਈ ਅਲੇਲ ਸਿੰਘਾਂ ਨੇ ਹੌਸਲੇ ਵਿੱਚ ਆ ਕੇ ਖੜ੍ਹਿਆਂ ਹੀ ਫਸੀਲੋਂ ਬਾਹਰ ਵਾਰ ਛਾਲਾਂ ਮਾਰ ਦਿੱਤੀਆਂ, ਪਰ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੁ ਹੋਏ। ਪਹਿਲੇ ਪੂਰ ਦੇ ਛਾਲਾਂ ਮਾਰਨ ਵਾਲੇ ਪੰਜ ਛੇ ਸੱਜਣ ਤਾਂ ਡਿੱਗਦੇ ਹੀ ਤਕੜੇ ਜ਼ਖਮੀ ਹੋ ਗਏ, ਬਾਕੀਆਂ ਦੇ ਪੈਰ ਫਟ ਗਏ। ਉਹ ਤਾਂ ਭੱਜਣੋਂ ਵੀ ਰਹਿ ਖੜੋਤੇ। ਇਹ ਤਲਖ ਤਜ਼ਰਬਾ ਦੇਖ ਕੇ ਬਾਕੀ ਦੇ ਰਹਿੰਦੇ ਸੱਜਣ ਤਾਂ ਫਿਰ ਫਸੀਲ ਤੋਂ ਲੰਮ ਕੇ ਛਾਲਾਂ ਮਾਰ ਉਤਰੇ, ਸੋ ਸਭ ਸਹੀ ਸਲਾਮਤ ਉੱਤਰ ਆਏ। ਇਹਨਾਂ ਲਮਕਣ ਵਾਲੇ ਸਹੀ ਸਲਾਮਤ ਸੱਜਣਾਂ ਵਿੱਚ ਅਜੇ ਪਹਿਲਾ ਸਿੰਘ ਇੰਦਰ ਸਿੰਘ ਸ਼ੇਖ ਦਲਤ ਵਾਲਾ ਹੀ ਉਤਰਿਆ ਸੀ ਕਿ ਬਾਹਰੋਂ ਮਿਲਟਰੀ ਪੁਲਿਸ ਆ ਪਈ। ਦੋ ਚੌਨੇ ਆ ਕੇ ਭੱਜ ਜਾਂਦੇ ਇੰਦਰ ਸਿੰਘ ਨੂੰ ਫੜ ਕੇ ਨੱਪ ਲਿਆ, ਤਾਂ ਕੋਲ ਹੀ ਛਾਲ ਮਾਰ ਕੇ ਜ਼ਖਮੀ ਹੋਏ ਸੱਜਣਾਂ ਵਿੱਚੋਂ ਇੱਕ ਸੱਜਣ ਵੀਰ ਲਾਲ ਸਿੰਘ ਨਾਰੰਗਵਾਲ ਢੱਠਾ ਪਿਆ ਸੀ। ਉਸਨੇ ਜੋ ਦੇਖਿਆ ਕਿ ਵੀਰ ਇੰਦਰ ਸਿੰਘ ਕਸੂਤਾ ਕੜੱਕੀ ਵਿੱਚ ਆਣ ਫਸਿਆ ਹੈ, ਹਿੰਮਤ ਕਰਕੇ ਤੱਤੇ ਘਾਓ ਹੀ ਖੜੋ ਕੇ ਸਾਵਧਾਨ ਹੋ ਕੇ ਇੱਕ ਮਿਲਟਰੀ ਪੁਲਿਸੀਏ ਦੇ ਹੱਥੋਂ ਸੰਮਾਂ ਵਾਲੀ ਡਾਂਗ ਖੋਲ੍ਹੀ ਅਤੇ ਖੋ ਕੇ ਇੱਕ ਹੀ ਜੜੀ ਸੀ ਕਿ ਕਿਲਕਾਰੀਆਂ ਮਾਰ ਕੇ ਪਛਾਣ ਨੂੰ ਪੱਤਰਾ ਵਾਚ ਨੱਸੇ ਅਤੇ ਨੱਸਦੇ ਨੱਸਦੇ ਹੋਰ ਅੱਗੇ ਆਉਣ ਵਾਲੇ ਮਿਲਟਰੀ ਪੁਲਿਸ ਦੇ ਜਵਾਨਾਂ ਨੂੰ ਇਸ ਤਰ੍ਹਾਂ ਦਹਾਈ ਮਚਾਉਣ ਲੱਗੇ, ਅਰੇ ਪੰਜਾਬੀ ਸਿੱਖ ਹੈ ਰੇ, ਮਾਤਾ ਨਾ ਆਪਣੀ ਜਾਨ ਲੇਕਰ ਭਾਗ ਜਾਓ, ਮਾਤਾ ਨਾ ਰੇ ਪੰਜਾਬੀ ਸਿੱਖ ਰੇ। ਬਸ ਇਹ ਕਲਕਾਰੀ ਸੁਣਨ ਸਾਰ ਹੀ ਸਾਰੀ ਮਿਲਟਰੀ ਪੁਲਿਸ ਪਿਛਲਖੋਰੀ ਭੱਜ ਗਈ। ਮੈਦਾਨ ਸਾਫ਼ ਹੋ ਗਿਆ, ਅੱਗੇ ਰੁਕਣ ਵਾਲਾ ਕੋਈ ਨਹੀਂ। ਫਸੀਲ ਟੱਪ ਕੇ 18 ਦੇ 18 ਸਿੰਘ ਹੀ ਪਾਰ ਪਏ। ਸਾਰੀ ਜੇਲ੍ਹ ਵਿੱਚ ਹਾਹਾਕਾਰ ਮੱਚ ਗਈ। ਜੇਲ੍ਹ ਵਾਲੇ ਅੰਦਰੇ ਅੰਦਰ ਹੀ ਕਾਵਾਂ ਰੌਲੀ ਪਾਉਣ, ਤੋੜਾ ਦੱਗਣ ਸਮੇਂ ਸਭ ਹੀ ਪਿੱਠ ਦੇ ਭੱਜੇ ਸਨ। ਰਾਤ ਦੇ 12 ਵਜੇ ਤੋਂ 3 ਵਜੇ ਤੱਕ ਤੜਕੇ ਤਾਈਂ ਖਾਲਸਾ ਜੇਲ੍ਹ ਅੰਦਰ ਖੁੱਲ੍ਹਾ ਵਿਚਰਦਾ ਰਿਹਾ। ਉਦੋਂ ਤਾਂ ਸਭ ਸੁਸਰੀ ਹੋ ਕੇ ਸੁੱਤੇ ਰਹੇ ਅਤੇ ਕਾਇਰ ਹੋ ਕੇ ਛਾਪਲੇ ਰਹੇ। ਇਹਨਾਂ 18 ਹਰਨੇਟਿਆਂ ਦੀਆਂ ਕੋਠੀਆਂ ਅੰਦਰੋਂ ਨਿਕਲਣ ਦੀ ਵਿਥਿਆ ਵੀ ਇੱਕ ਦਲੇਰਾਨਾ ਕਾਰਨਾਮਾ ਹੈ ਜੋ ਇਉਂ ਹੈ। ਰਾਤ ਦੇ 12 ਵਜੇ ਦੋ ਸੱਜਣ ਭਾਈ ਨੱਥਾ ਸਿੰਘ ਧੁੰਨ ਅਤੇ ਸੁੱਚਾ ਸਿੰਘ ਚੋਲਾ ਦੋਵੇਂ ਆਪੋ ਆਪਣੀ ਕੋਠੀ ਦੀ ਛੱਤ ਪਾੜ ਕੇ
ਕੋਠੇ ਉੱਪਰ ਦੀ ਨਿਕਲੇ,
ਉੱਧਰ ਪਾੜ ਲੱਗੇ ਅਤੇ ਇੱਧਰ ਦੂਜੇ ਸੱਜਣ ਵੀਰ ਦਲ ਸਿੰਘ ਜੀ ਢੁੱਡੀ ਕੇ ਵਰਗੇ ਚੰਡੀ ਦਾ ਪਾਠ ਕਰਨ ਅਤੇ ਸਹਿਜ ਭਾਈ ਅਰਜਨ ਸਿੰਘ ਜੀ ਨੇ ਖਾਲੀ ਕਟੋਰੀਆਂ ਦੇ ਤਪਲੇ ਬਣਾ ਲਏ। ਲੱਗਾ ਜ਼ੋਰੋ ਜ਼ੋਰੀ ਜੋੜੀ ਵਜਾਉਣ। ਖਾਪੜ ਖੇੜੀ ਵਾਲੇ ਨਿਹੰਗ ਗੰਡਾ ਸਿੰਘ ਅਤੇ ਹਰੀ ਸਿੰਘ ਕੱਕੜ ਹੋਰੀ ਕੀਰਤਨ ਕਰਨ, ਐਸੇ ਜਾਗੇ ਹੱਸ ਮਾਮੂਲ ਹੀ ਰਿਹਾ ਕਰਦੇ ਸਨ।
ਜੇਲ੍ਹ ਵਾਲਿਆਂ ਨੂੰ ਪਾੜ ਲੱਗਣ ਦਾ ਸਾਨ ਗੁਮਾਨ ਵੀ ਨਾ ਗੁਜ਼ਰਿਆ।
ਸੱਬਲਾਂ ਤਾਂ ਸਹਿਜ ਹੋਰੀ ਅਰਜਨ ਸਿੰਘ ਜੀ ਜਗਰਾਓ ਇੱਕ ਦੋ ਦਿਨ ਪਹਿਲਾਂ ਹੀ ਕਿਤੋਂ ਮਾਠ ਲਿਆਏ ਸਨ। ਉਹਨਾਂ ਸੱਬਲਾਂ ਨਾਲ ਹੀ ਹੁਣ ਅੱਧੀ ਰਾਤੀਂ ਸੰਨ ਲਗਾ ਰਹੇ ਸਨ। ਸੰਨ ਲੱਗ ਹੀ ਨਾ ਸਕੇ, ਪਰ ਚੰਡੀ ਦੀ ਵਾਰ ਦਾ ਪਾਠ ਅਜੇ ਵੀ ਜ਼ੋਰੋ ਜ਼ੋਰ ਹੋ ਰਿਹਾ ਹੈ। ਨੱਥਾ ਸਿੰਘ ਤਾਂ ਸੁਖੈਨ ਹੀ ਪਿੱਛੇ ਦੱਸੇ ਕੰਧ ਅਤੇ ਛੱਤ ਦੇ ਦਰਮਿਆਨੀ ਪਾੜ ਵਿੱਚ ਦੀ ਪਾਰ ਕਰ ਗਿਆ ਅਤੇ ਤੁਰ ਕੋਠੀ ਦੀ ਛੱਤੇ ਜਾ ਚੜ੍ਹਿਆ, ਪਰ ਸੁੱਚਾ ਸਿੰਘ ਚੋਲੀਏ ਤਾਂ ਅੱਧ ਵਿਚਾਲੇ ਹੀ ਸੰਨ ਵਿੱਚ ਫਸੇ ਹੋਏ ਸਨ।
ਪਾੜ ਤੰਗ ਸੀ ਅਤੇ ਸਰੀਰ ਜਬਰ ਸੀ।
ਨੱਥਾ ਸਿੰਘ ਨੇ ਉੱਪਰੋਂ ਬਰਾਂਡੇ ਦੀ ਛੱਤ ਉੱਤੇ ਆ ਕੇ ਮਸਾਂ ਤੂੰ ਘਸੀਟ ਕੇ ਖਿੱਚਿਆ ਤਾਂ ਦੋਈ ਮਲਕੜੇ ਜਿਹੇ ਛੱਤ ਉੱਪਰੋਂ ਹੇਠਾਂ ਉਤਰੇ ਅਤੇ ਫੁਰਤੋ ਫੁਰਤੀ ਪਹਿਰਾ ਦੇਣ ਵਾਲੇ ਸਿਪਾਹੀ ਨੂੰ ਜਾ ਨੱਪਿਆ। ਉਹ ਰੌਲਾ ਪਾਉਣ ਲੱਗਾ ਤਾਂ ਉਸਦੇ ਕਸੁੰਨ ਲੱਗਣ ਲੱਗ ਪਏ ਅਤੇ ਮੂੰਹ ਵਿੱਚ ਡੱਟੇ ਉਡਾਏ ਗਏ। ਇੱਧਰ ਮਾਰ ਕੁਟਾਈ ਹੋਣ ਲੱਗੀ ਅਤੇ ਉੱਧਰ ਚੰਡੀ ਦੀ ਵਾਰ ਦੀ ਐਨ ਮੌਕੇ ਸਿਰ ਤੁੱਕ ਪੜਨ ਵਿੱਚ ਆਈ, ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ। ਸਿਪਾਹੀ ਨੇ ਪਹਿਲਾਂ ਕਸੁੰਨ ਵੱਜਣ ਪਰ ਦੁਹਾਈ ਵੀ ਇਹੋ ਦਿੱਤੀ ਸੀ ਕਿ ਮੈਂ ਤੋ ਤੁਹਾਰਾ ਭਾਈ ਹੂੰ, ਮੁਝੇ ਮਤ ਮਾਰੋ। ਬਗਾਨਿਆਂ ਦਾ ਦੂਰ ਸਮਝ ਕੇ ਹੀ ਵਿਚਾਰਾ ਮਾਰਿਆ ਗਿਆ, ਨਹੀਂ ਤਾਂ ਉਹ ਪੰਜਾਬੀਆਂ ਦਾ ਹਮਦਰਦ ਹੀ ਸੀ। ਉਸ ਨੂੰ ਕੱਸ ਕੇ ਇੱਕ ਥਮਲੇ ਨਾਲ ਨੂੜ ਦਿੱਤਾ ਗਿਆ ਅਤੇ ਉਸ ਦੀ ਸਰਕਾਰੀ ਵਰਦੀ ਉਤਾਰ ਕੇ ਸੁੱਚਾ ਸਿੰਘ ਨੇ ਸਜਾ ਲਈ ਅਤੇ ਬਲਮ ਪੇਟੀ ਪਹਿਨ ਕੇ ਪਹਿਰਾ ਦੇਣ ਲੱਗ ਪਿਆ ਅਤੇ ਗੁੰਮਟੀ ਉੱਪਰੋਂ ਪੁਕਾਰ ਆਉਣ ਪਰ ਉੱਤਰ ਵਿੱਚ ਸਭ ਅੱਛਾ ਕਹਿ ਛੱਡੇ। ਇਤਨੇ ਨੂੰ ਜਮਾਂਦਾਰ ਇੰਚਾਰਜ ਵੀ ਗਸ਼ਤ ਲਾਉਂਦਾ ਇੱਧਰ ਆ ਨਿਕਲਿਆ। ਇਸ ਦੇ ਪਾਸ ਸਾਰੇ ਨੰਬਰਾਂ ਦੀਆਂ ਚਾਬੀਆਂ ਦੇ ਗੁੱਛੇ ਥੈਲੇ ਵਿੱਚ ਪਏ ਰਹਿੰਦੇ ਸਨ। ਜਦੋਂ ਇਹ ਸਿਪਾਹੀ ਵੱਲ ਨੂੰ ਸਭ ਅੱਛਾ ਪੁੱਛਣ ਆਇਆ ਤਾਂ ਪਿੱਛੋਂ ਦੀ ਨੱਥਾ ਸਿੰਘ ਨੇ ਝਪਟਾ ਮਾਰ ਕੇ ਗਰਦ ਨੂੰ ਨੱਪਿਆ। ਚੇਚੀ ਆਉਣ ਲੱਗਾ ਹੀ ਸੀ ਕਿ ਸਰਕਾਰੀ ਵਰਦੀ ਵਿੱਚ ਪੈਟਰੋਲ ਕਰਦੇ ਸੁੱਚਾ ਸਿੰਘ ਦੇਸ਼ ਭਗਤ ਸਿਪਾਹੀ ਨੇ ਉਸ ਦੇ ਮੂੰਹ ਮੂਹਰੇ ਬੁੱਜਾ ਦੇ ਦਿੱਤਾ। ਉਸ ਨੂੰ ਵੀ ਇੱਕ ਹੋਰ ਥੰਬਲੇ ਨਾਲ ਨਰੜ ਦਿੱਤਾ ਅਤੇ ਉਸ ਦੀ ਵਰਦੀ ਉਤਾਰ ਕੇ ਨੱਥਾ ਸਿੰਘ ਨੇ ਡਿਟਾ ਲਈ। ਔਰ ਉਸਨੇ ਝੋਲੇ ਵਿੱਚੋਂ ਫੁਰਤੀ ਨਾਲ ਚਾਬੀਆਂ ਦੇ ਗੁੱਛੇ ਕੱਢ ਕੇ ਲੰਮੀ ਲੰਮੀ ਘਾਹ ਵਿੱਚ ਵਗਾ ਕੇ ਖੰਡਾ ਦਿੱਤੇ। ਸਿਪਾਹੀ ਜਮਾਂਦਾਰ ਦੋਹਾਂ ਦੀਆਂ ਮੁਸ਼ਕਾਂ ਕੱਸ ਕੇ ਅਤੇ ਦੋਹਾਂ ਦੇ ਮੂੰਹ ਵਿੱਚ ਰੋੜੇ ਤੁੰਨ ਕੇ ਦੋਈ ਨਵੇਂ ਨਵੇਂ ਜਮਾਂਦਾਰ ਸਿਪਾਹੀ ਸਾਥੀ ਸੁੱਚਾ ਸਿੰਘ ਤੇ ਨੱਥਾ ਸਿੰਘ ਘਾਸ ਵਿੱਚੋਂ ਚਾਬੀਆਂ ਦੇ ਗੁੱਛੇ ਭਾਲਣ ਟੋਲਣ ਲੱਗੇ। ਪਹਿਲਾ ਗੁੱਛਾ ਤਾਂ ਲੱਗਦੇ ਹੱਥ ਹੀ ਉਹਨਾਂ ਦੀ ਆਪਣੀ ਸਪੈਸ਼ਲ ਬਲਾਕ ਦਾ ਹੀ ਲੱਭ ਪਿਆ। ਉਸ ਦੇ ਨਾਲ ਤਾਬੜ ਤੋੜ ਝਟਾਪਟ ਸਾਰੀਆਂ ਕੋਠੀਆਂ ਖੁੱਲ੍ਹ ਕੇ ਚੌੜ ਚਪੱਟ ਕਰ ਦਿੱਤੀਆਂ ਅਤੇ ਸਾਰੇ ਸੱਜਣ ਬਾਹਰ ਨਿਕਲ ਖੜੋਤੇ। 18 ਤਾਂ ਹਾਰਨ ਹੋਣ ਨੂੰ ਤਿਆਰ ਖੜੋਤੇ, ਪਰ 19ਵਾਂ ਛੋਟਾ ਵਿਸਾਖਾ ਸਿੰਘ ਦੇਹਰ ਅੰਦਰ ਹੀ ਦੜਬਟ ਕੇ ਪਿਆ ਰਿਹਾ। ਉਸਦੀ ਹਰਨ ਹੋਣ ਦੀ ਹਿੰਮਤ ਨਾ ਪਈ। ਜਦੋਂ ਉੱਕਾ ਹੀ ਮੁਕਰੀ ਖਾ ਗਿਆ ਤਾਂ ਉਸਦੀ ਕੋਠੀ ਬੰਦ ਕਰਕੇ ਬਾਹਰ ਹੈਂਡਲ ਲਾ ਦਿੱਤਾ ਗਿਆ ਅਤੇ ਬਾਕੀ 18 ਦੇ 18 ਸੱਜਣ ਛੜੱਪੇ ਮਾਰਦੇ ਅਤੇ ਕੁਦਾੜੀਆਂ ਲਾਉਂਦੇ ਹੋਏ ਚੱਕਰ ਜੇਲ੍ਹ ਬੁਰਜ ਦੇ ਕੋਲ ਦੀ ਹੋ ਕੇ ਬੁਰਜ ਵਾਲੇ ਸੰਤਰੀ ਤੋਂ ਅੱਖ ਬਚਾ ਕੇ ਸਾਡੇ ਵੱਲ ਪੰਜਾਬੀ ਨੰਬਰਾਂ ਨੂੰ ਆਏ। ਪਰ ਕਾਹਲੀ ਵਿੱਚ ਉਹਨਾਂ ਨੂੰ 2 ਨੰਬਰਾਂ ਦੇ ਗੁੱਛੇ ਹੀ ਹੱਥ ਲੱਗੇ। ਪਹਿਲਾਂ ਤਾਂ ਉਹਨਾਂ ਦੀ ਇਹ ਦਲੀਲ ਸੀ ਕਿ ਬੁਰਜ ਪਲੇ ਪਹਿਰੇਦਾਰ ਨੂੰ ਵੀ ਉਸੇ ਤਰ੍ਹਾਂ ਕਾਬੂ ਕੀਤਾ ਜਾਏ ਅਤੇ ਬੁਰਜ ਹੇਠ ਪਏ ਰਿਜ਼ਰਵ ਗਾਰਡ ਦੀ ਸਿਪਾਹੀਆਂ ਜਮਾਂਦਾਰ ਦੇ ਜਮਘੱਟ ਨੂੰ ਵੀ ਬਾਹਰੋਂ ਜਿੰਦਰੇ ਲਾ ਕੇ ਅੰਦਰ ਹੀ ਤਾੜਿਆ ਜਾਵੇ। ਪਰ ਸਮਾਂ ਥੋੜ੍ਹਾ ਸੀ ਅਤੇ 3 ਵਜੇ ਬਾਹਰੋਂ ਗਾਰਡ ਨੇ ਵੀ ਆਉਣਾ ਸੀ, ਨਾਲੇ ਰੌਂਦ ਵਾਲੇ ਦੇ ਆਉਣ ਦਾ ਵੇਲਾ ਵੀ ਸੀ ਦੇਵਨੇਤ ਨਾਲ। ਉਸ ਦਿਨ ਤਿਲਕਧਾਰੀ ਜਮਾਂਦਾਰ ਬਚ ਗਿਆ। ਜੇ ਕਿਤੇ ਉਸ ਦਿਨ ਇੰਚਾਰਜ ਡਿਊਟੀ 'ਤੇ ਉਹ ਹੁੰਦਾ ਤਾਂ ਉਸਦੀ ਖੈਰ ਨਹੀਂ ਸੀ। ਦਰੋਗੇ ਵਧਾਵਾ ਰਾਵ ਨੂੰ ਵੀ ਮੋਰ ਬਣਾ ਕੇ ਚੜ੍ਹਾ ਛਕਾਉਣ ਦੀ ਦਲੀਲ ਸੀ ਕਿਉਂਕਿ ਉਸਦਾ ਰਹਿਸ਼ੀ ਚੁਬਾਰਾ ਜੇਲ੍ਹ ਗੇਟ ਦੇ ਉੱਪਰ ਵਾਰ ਸੀ। ਪਰ ਇਹਨਾਂ ਵਾਧੂ ਕੰਮਾਂ ਵਿੱਚ ਪੈ ਕੇ ਅਸਲੀ ਕੰਮ ਨਜਿੱਠਣ ਦਾ ਵੇਲਾ ਖੁੰਝ ਜਾਣਾ ਸੀ, ਨਹੀਂ ਤਾਂ ਦਰੋਗੇ ਦਾ ਵੀ ਮੱਕੂ ਬੱਝਾ ਪਿਆ ਹੁੰਦਾ। ਪੰਜਾਬੀ ਨੰਬਰ ਨੂੰ ਆਉਂਦਿਆਂ ਰਾਹ ਵਿੱਚ ਪਹਿਲਾਂ ਪੰਜਾਬੀ ਸੈੱਲ ਬਲਾਕ ਨੰਬਰ 1 ਦੇ ਪਹਿਰੇਦਾਰ ਸਿਪਾਹੀ ਨਰੇੜਾ ਨੱਪਿਆ, ਫਿਰ ਪੰਜਾਬੀ ਸੈੱਲ ਬਲਾਕ ਨੰਬਰ 3 ਦੇ ਸਿਪਾਹੀ ਨੂੰ ਵੀ ਇੱਕਦਮ ਆਣ ਨੱਪਿਆ। ਕੁਛ ਸਾਥੀ ਤਾਂ ਇਹਨਾਂ ਨੂੰ ਨੱਪਣ ਵਿੱਚ ਲੱਗੇ ਰਹੇ ਅਤੇ ਬਾਕੀ ਦੇ ਸਾਡੀਆਂ ਕੋਠੀਆਂ ਖੋਲ੍ਹਣ ਦੇ ਆਹਰ ਵਿੱਚ ਆ ਲੱਗੇ। ਪੰਜਾਬੀ ਨੰਬਰ 2 ਬਲਾਕ ਵਾਲਾ ਸਿਪਾਹੀ ਤਾਂ ਪਹਿਲੇ ਦੀ ਦੁਰਗਤੀ ਦੇਖ ਕੇ ਹੀ ਦਮ ਬੁਖਦ ਹੋ ਗਿਆ।
ਰਤਕ ਤਿਰੜ ਫਿਸ ਹੋਣ ਲੱਗਾ ਸੀ
ਕਿ ਉਸ ਦੀ ਵੀ ਉਹੀ ਗੱਤ ਬਣਾਈ ਗਈ। ਗੱਲ ਕਿ 12 ਵਜੇ ਤੋਂ ਲੈ ਕੇ 3 ਵਜੇ ਰਾਤ ਦੇ ਤਾਈਂ ਸੈਂਟਰ ਜੇਲ੍ਹ ਹਜ਼ਾਰੀ ਬਾਗ ਵਿੱਚ 3 ਘੰਟੇ ਲਗਾਤਾਰ ਖਾਲਸੇ ਦਾ ਹੀ ਅਮਲਾ ਫੈਲਾ ਰਿਹਾ। 3 ਵਜੇ ਬਾਹਰਲੀ ਗਾਰਦ ਆਉਣ ਪਰ ਅਲਾਰਮ ਹੋ ਗਿਆ। ਹਰਨ ਹੋਏ ਸਿੰਘਾਂ ਦੀ ਬਾਹਰ ਦੀ ਹਾਲਤ ਪਹਿਲਾਂ ਜ਼ਿਕਰ ਹੋ ਚੁੱਕਾ ਹੈ ਕਿ ਅਜੇ ਸਾਰੇ ਸਾਥੀ ਅੰਦਰ ਹੀ ਸਨ ਜਦੋਂ ਅਲਾਰਮ ਹੋ ਗਿਆ। ਫਸੀਲ ਦੀ ਟੱਪਣ ਟਪਾਈ ਵਿੱਚ ਜਿਨ੍ਹਾਂ ਸਾਥੀਆਂ ਨੇ ਸਿੱਧੀਆਂ ਹੋ ਕੇ ਖੜੋ ਕੇ ਛਾਲਾਂ ਮਾਰੀਆਂ ਸਨ ਉਹ ਹਰਨ ਹੁਣ ਆਰੀ ਹੋ ਗਏ। ਬਾਕੀ ਦੇ 13 ਸੱਜਣ ਇਹਨਾਂ ਨੂੰ ਚੁੱਕ ਕੇ ਸਾਥ ਲਿਜਾਣ ਨੂੰ ਵੀ ਤਿਆਰ ਸਨ, ਪਰੰਤੂ ਚੱਲਣ ਤੋਂ ਆਰੀ ਹੋ ਚੁੱਕੇ ਵੀਰਾਂ ਨੇ ਹੱਥ ਬੰਨ੍ਹ ਕੇ ਆਖਿਆ ਕਿ ਸਾਨੂੰ ਚੁੱਕਣ ਵਿੱਚ ਤੁਸੀਂ ਵੀ ਰਹਿ ਜਾਵੋਗੇ ਅਤੇ ਜੇ ਚੁੱਕ ਚੁੱਕ ਨੇੜੇ ਚਾੜ ਚਾੜ ਕੇ ਲਗਾਏ ਵੀ ਤਾਂ ਕਿੱਥੇ ਕੁ ਤਾਈਂ ਲਿਜਾਵੋਗੇ, ਥੋੜ੍ਹੀ ਦੂਰ ਜਾਂਦਿਆਂ ਨੂੰ ਸਵੇਰ ਹੋ ਜਾਵੇਗੀ। ਇਸ ਵਾਸਤੇ ਬਿਹਤਰ ਹੈ ਕਿ ਤੁਸੀਂ ਆਪਣਾ ਆਪ ਲੈ ਕੇ ਪੱਥਰਾ ਵਾਚੋ, ਅਸੀਂ ਆਪਣੀ ਫਸੀ ਆਪੇ ਨਿਬੇੜਾਂਗੇ। ਉਹਨਾਂ 13 ਵਿੱਚੋਂ ਵੀ 2 ਸਾਥੀਆਂ ਭਾਈ ਹੀਰਾ ਸਿੰਘ ਅਤੇ ਸਾਧੂ ਰਾਜਿੰਦਰ ਸਿੰਘ ਦੇ ਪੈਰ ਡਾਢੇ ਫੱਟੜ ਹੋ ਚੁੱਕੇ ਸੀ। ਹੱਠ ਨਾਲ ਸਾਥੀਆਂ ਦੇ ਸੰਗ ਸਾਥੀ ਚਲੇ ਤਾਂ ਗਏ ਪਰ ਕੋਕ ਭਰ ਜਾ ਕੇ ਰਹਿ ਗਏ। ਹਾਰ ਕੇ ਬਾਕੀ ਦੇ 11 ਸਾਥੀਆਂ ਨੇ ਬਾਰੋ ਬੱਟੀ ਉਹਨਾਂ ਦੋਹਾਂ ਨੂੰ ਚੁੱਕ ਚੁੱਕ ਕੇ ਲਿਜਾ ਕੇ ਦਿਨ ਚੜ੍ਹਦੇ ਤਾਈਂ ਮਸਾਂ 6-7 ਕੋਹ ਦਾ ਪੰਧ ਤੈਅ ਕੀਤਾ। ਉੱਥੇ ਉਦਿਆਨ ਬੀਆਬਾਨ ਵਿੱਚ ਉਹ ਦੋਹੇ ਸਾਥੀ ਵੀ ਥਾਂ ਦੇ ਥਾਂ ਰਹਿ ਗਏ ਅਤੇ ਅਗੇਰੇ ਜਾਣੋ ਮੁਕਰੀ ਖਾ ਬੈਠੇ ਅਤੇ ਬਾਕੀ ਦੇ 11 ਸਾਥੀਆਂ ਨੂੰ ਉਹਨਾਂ ਦੋਹਾਂ ਨੇ ਜ਼ੋਰ ਪਾ ਕੇ ਅਗੇਰੇ ਤੋਰ ਦਿੱਤਾ।
ਫੱਟੜ ਹੋਏ ਸਿੰਘਾਂ ਪਰ ਮਾਰ ਕੁਟਾਈ ਅਤੇ ਉਹਨਾਂ ਦਾ ਫੜੇ ਜਾਣਾ।
ਪਿਛਲੇ 5 ਸਾਥੀ ਭਾਈ ਪਾਖਰ ਸਿੰਘ ਢੁੱਡੀਕੇ, ਭਾਈ ਲਾਲ ਸਿੰਘ ਨਾਰੰਗਵਾਲ, ਭਾਈ ਸੁੰਦਰ ਸਿੰਘ ਦੋਲੂ ਨੰਗਲ, ਹਰਨਾਮ ਸਿੰਘ ਕਾਲਾ ਸੰਘਾ ਅਤੇ ਭਾਈ ਕੇਸਰ ਸਿੰਘ ਸੁਰ ਸਿੰਘ ਜੋ ਜੇਲ੍ਹ ਦੀ ਵਾਰ ਪਾਸ ਫੱਟੜ ਹੋਏ ਉੱਠਣੋਂ ਆਰੀ ਹੋਏ ਪਏ ਸਨ, ਪਏ ਪਏ ਹੀ ਹੌਲੀ ਹੌਲੀ ਖਿਸਕ ਕੇ ਲਾਗਦੀਆਂ ਪੈਲੀਆਂ ਵਿੱਚ ਹੋ ਗਏ ਅਤੇ ਉੱਥੇ ਹੀ ਦੜ ਰਹੇ। ਦਿਨ ਚੜ੍ਹੇ ਤਾਈਂ ਭਾਲ ਟੋਲ ਹੋਈ, ਕਿਸੇ ਨੂੰ ਕੁਝ ਪਤਾ ਨਾ ਲੱਗਾ। ਦਿਨ ਦੇ 10 ਵੱਜ ਗਏ, ਸਾਰੇ ਹਾਰ ਹਾਂਭ ਹਟੇ। ਜੇਲ੍ਹ ਪੁਲਿਸ ਅਤੇ ਮਿਲਟਰੀ ਪੁਲਿਸ ਦੇ ਦਸਤਿਆਂ ਦੇ ਦਸਤੇ ਦੂਰ ਤਾਈਂ ਲੱਭਦੇ ਫਿਰੇ ਪਰ ਕਿਸੇ ਨੂੰ ਕੋਈ ਨਾ ਲੱਭਾ। ਦਿਨ ਚੜ੍ਹ ਕੇ ਸਭੋ ਮੁੜ ਆਏ। 10 ਵਜੇ ਦੇ ਕਰੀਬ ਜੇਲ੍ਹ ਦੇ ਲਾਗਲੇ ਪਿੰਡ ਦੇ ਕੁਛ ਆਦਮੀ ਉਸ ਥਾਂ ਦੇ ਕੋਲ ਦੀ ਸੁੱਤੇ ਹੀ ਲੰਘਣ ਲੱਗੇ ਕਿ ਲਾਗਲੇ ਟੋਏ ਵਿੱਚ ਵੀਰ ਹਰਨਾਮ ਸਿੰਘ ਕਾਲੇ ਸੰਘੀ ਆ ਜਵਾਰ ਬਾਜਰੇ ਦੇ ਬੂਟੇ ਦੇ ਢੇਰ ਵਿੱਚ ਲੁਕਿਆ ਲਿਪਟਿਆ ਪਿਆ ਸੀ।
ਆਦਮੀ ਜਦੋਂ ਟੋਏ ਕੋਲੋਂ ਅਗਾਹਾਂ ਲੰਘ ਗਏ
ਤਾਂ ਹਰਨਾਮ ਸਿੰਘ ਸਿਰ ਚੁੱਕ ਕੇ ਉਤਾਂਹ ਦੇਖਣ ਲੱਗਾ। ਉਦੋਂ ਹੀ ਉੱਥੋਂ ਦੀ ਮੂਹਰੇ ਗਏ ਆਦਮੀਆਂ ਦੇ ਨਾਲ ਦਾ ਕੁੱਤਾ ਜੋ ਉਹਨਾਂ ਦੇ ਪਿੱਛੇ ਆ ਰਿਹਾ ਸੀ ਟੋਏ ਦੇ ਕੋਲ ਦੀ ਲੰਘ ਰਿਹਾ ਸੀ। ਉਸ ਨੇ ਬਿਰਕ ਸੁਣ ਕੇ ਭੌਂਕਣਾ ਸ਼ੁਰੂ ਕਰ ਦਿੱਤਾ। ਮੂਹਰੇ ਜਾਂਦੇ ਆਦਮੀ ਚੌਕੰਨੇ ਹੋ ਗਏ, ਪਿੱਛੇ ਮੁੜ ਕੇ ਵੇਖਣ ਲੱਗੇ ਤਾਂ ਕੁੱਤਾ ਖੜਾ ਟੋਏ ਵੱਲ ਨੂੰ ਪੌਂਕ ਰਿਹਾ ਹੈ।
ਝੱਟ ਟੋਏ ਉੱਤੇ ਸਾਰੇ ਆਦਮੀ ਆ ਖੜੇ
ਅਤੇ ਟੋਏ ਵੱਲ ਨੂੰ ਵੇਖਣ ਲੱਗੇ ਤਾਂ ਵਿੱਚੋਂ ਬਣੇ ਤਣੇ ਭਾਈ ਹਰਨਾਮ ਸਿੰਘ ਜੀ ਨਮੂਦਾਰ ਹੋ ਗਏ। ਜੇਲ੍ਹ ਵਰਦੀ ਵਾਲੇ ਜੇਲ੍ਹ ਕੈਦੀਆਂ ਦੇ ਕੱਪੜੇ ਪਛਾਣ ਕੇ ਉਹਨਾਂ ਜੇਲ੍ਹ ਵਾਲਿਆਂ ਨੂੰ ਆ ਖਬਰ ਦਿੱਤੀ। ਉਹਨਾਂ ਨੇ ਆਉਣ ਸਾਰ ਆਰੀ ਹੋਏ ਸ਼ੇਰ ਉੱਤੇ ਗਿੱਦੜ ਖੁੱਟ ਕਰਨੀ ਸ਼ੁਰੂ ਕਰ ਦਿੱਤੀ ਤਾਂ ਪਾਸ ਹੀ ਪੈਲੀ ਵਿੱਚ ਲੁਕੇ ਪਏ ਸੁੰਦਰ ਸਿੰਘ ਦੁੱਲੂ ਲੰਗਰ ਤੋਂ ਨਾ ਰਿਹਾ ਗਿਆ। ਲੰਗਰ ਡੋਰੀ ਆ ਕੇ ਕਿਸੇ ਤੋਂ ਸੋਟਾ ਖੋਲਿਆ ਅਤੇ ਲੱਗਿਆ ਭੜਕਾਉਣ, ਪੰਜਾਂ ਛਿਆਂ ਦਾ ਤਾਂ ਥਿਹਾ ਬਣਾ ਦਿੱਤਾ। ਫਿਰ ਉਹਨਾਂ ਆਖਿਆ ਕਿ ਤੁਸੀਂ ਲੜੋ ਨਾ, ਸੋਟਾ ਸਾਨੂੰ ਦੇ ਦਿਓ, ਅਸੀਂ ਤੁਹਾਨੂੰ ਕੁਛ ਨਹੀਂ ਆਖਦੇ, ਚੁੱਕ ਕੇ ਲੈ ਚੱਲਦੇ ਹਾਂ। ਇਉਂ ਕਹਿ ਕੇ ਜਦੋਂ ਸੋਟਾ ਲੈ ਲਿਆ ਤਾਂ ਪਿੱਛੋਂ ਭਾਈ ਸੁੰਦਰ ਸਿੰਘ ਉੱਪਰ ਹੀ ਟੁੱਟ ਪਏ, ਮਾਰ ਮਾਰ ਕੇ ਵਿਚਾਰੇ ਦਾ ਥੇਹ ਬਣਾ ਦਿੱਤਾ।
ਭਲਾ ਇੱਕ ਡਿੱਗੇ ਪਏ ਫੱਟੜ ਹੋਏ ਸ਼ੇਰ ਦੀ ਕੀ ਪੇਸ਼ ਜਾਂਦੀ ਹੈ।
ਫਿਰ ਵੀ ਇਹ ਸਿੰਘ ਸੂਰਮਾ ਹੀ ਸੀ ਜਿਸ ਨੇ ਪਏ ਪਏ ਨੇ ਇੰਨੇ ਹੱਥ ਦਿਖਾਏ ਕਿ ਦੇਖਦੇ ਸਾਰੇ ਦੰਗ ਰਹਿ ਗਏ। ਫਿਰ ਕੀ ਸੀ, ਫਿਰ ਤਾਂ ਪੈਲੀਆਂ ਵਿੱਚੋਂ ਭਾਲ ਟੁੱਲ ਕੇ ਬਾਕੀ ਦੇ ਤਿੰਨ ਫੱਟੜ ਸਾਥੀ ਵੀ ਲੱਭ ਲਏ। ਗੀਦੀਆਂ ਨੇ ਮਰੇ ਪਏ ਸ਼ੇਰਾਂ ਉੱਤੇ ਆਪਣੀ ਰੱਜ ਕੇ ਹਵਾੜ ਕੱਢੀ। ਜਦੋਂ ਮੁਕਾਬਲੇ ਦਾ ਵੇਲਾ ਸੀ ਉਦੋਂ ਕੋਈ ਨੇੜੇ ਨਾ ਆਇਆ। ਪੰਜੇ ਸ਼ੇਰ ਭਾਵੇਂ ਮਰਨ ਹਾਰੇ ਹੋ ਗਏ ਪਰ ਕਿਸੇ ਨੇ ਮੂੰਹੋਂ ਹਾਏ ਨਹੀਂ ਸੀ ਉਚਾਰੀ। ਵੇਖ ਵੇਖ ਕੇ ਸੈਂਕੜੇ ਹੀ ਇਕੱਠੇ ਹੋਏ ਲੋਕ ਹੈਰਾਨ ਰਹਿ ਗਏ ਕਿ ਸਿੱਖ ਲੋਕ ਕਿਸ ਮਿੱਟੀ ਦੇ ਬਣੇ ਹੋਏ ਹਨ। ਕੀ ਪੰਜਾਬ ਦੀ ਧਰਤੀ ਵਿੱਚ ਹੀ ਇਹ ਖੂਬੀ ਹੈ ਕਿ ਮਰਨ ਹਾਰੇ ਹੋ ਕੇ ਵੀ ਆਪਣੀ ਵੀਰਤਾ ਨਹੀਂ ਛੱਡਦੇ, ਸਗੋਂ ਮਾਰ ਖਾਣ ਨੂੰ ਟਿੱਚ ਕਰਕੇ ਅਤੇ ਮਰਨ ਨੂੰ ਮਾਊ ਹੀ ਸਮਝਦੇ ਹਨ। ਪੰਜਾਂ ਨੂੰ ਹੀ ਉਹ ਅਧਮੋਏ ਕਰਕੇ ਜੇਲ੍ਹ ਵਿੱਚ ਲੈ ਆਏ ਅਤੇ ਅੱਡੋ ਅੱਡੀ ਕੋਠੀਆਂ ਵਿੱਚ ਲਿਆ ਕੇ ਸਿੱਟ ਦਿੱਤਾ, ਜਿਵੇਂ ਮੋਏ ਕੁੱਤੇ ਨੂੰ ਸਿੱਟ ਦਈਦਾ ਹੈ। ਨਾ ਕਿਸੇ ਮੂੰਹ ਵਿੱਚ ਪਾਣੀ ਪਾਇਆ, ਨਾ ਕਿਸੇ ਦਵਾ ਦਾਰੂ ਕੀਤੀ, ਨਾ ਹੇਠ ਵਿਛਾਉਣ ਨੂੰ ਫੂੜੀ, ਨਾ ਅੰਗ ਲੁਕਾਉਣ ਨੂੰ ਕੋਈ ਟੁੱਟੀ ਫੁੱਟੀ ਭੂਰੀ। ਜਰਵਾਣਿਆਂ ਨੇ ਬੜਾ ਕਹਿਰ ਵਰਤਾਇਆ। ਅਸੀਂ ਇਹ ਗੱਲਾਂ ਸੁਣ ਸੁਣ ਆਪ ਆਪਣੀਆਂ ਕੋਠੀਆਂ ਵਿੱਚ ਤੜੇ ਹੋਏ ਲੁਛਦੇ ਹਾਂ ਅਤੇ ਲੁਛ ਲੁਛ ਲੂਰੀਆਂ ਲੈ ਰਹੇ ਹਾਂ, ਪਰ ਸਾਡੀ ਵਾਹ ਕੋਈ ਨਹੀਂ ਜਾਂਦੀ। ਅੱਛਾ ਵੀਰੋ, ਆਪਣੀ ਫਸੀ ਆਪ ਨਿਬੇੜੋ, ਤੁਹਾਡਾ ਗੁਰੂ ਰਖਵਾਲਾ ਹੈ, ਹੋਰ ਇੱਥੇ ਤੁਹਾਡਾ ਕੌਣ ਹੈ? ਸਾਰੇ ਤੁਹਾਡੀ ਜਾਨ ਦੇ ਬੈਰੀ ਬਣੇ ਹੋਏ ਹਨ। ਡਾਕਟਰਾਂ ਕੰਪਾਊਂਡਰਾਂ ਨੂੰ ਸਖ਼ਤ ਹੁਕਮ ਦਿੱਤਾ ਗਿਆ ਕਿ ਇਹਨਾਂ ਦੇ ਨੇੜੇ ਨਾ ਢੁੱਕੋ ਅਤੇ ਕੋਈ ਦਵਾ ਮੱਲਮ ਪੱਟੀ ਮਤ ਕਰੋ। ਭੁੱਖੇ ਤਿਹਾਏ ਅੰਦਰ ਜਾਨ ਤੋੜ ਰਹੇ ਹਨ, ਕੋਲ ਠੰਡੇ ਪਾਣੀ ਦੀ ਘੜੀ ਵੀ ਕੋਈ ਅੰਦਰ ਨਹੀਂ ਰਹਿਣ ਦਿੱਤੀ। ਮਤੇ ਪਾਣੀ ਦੀ ਘੁੱਟ ਨੱਪੀ ਲੈਣ, ਆਪੇ ਸਹਿਕ ਸਹਿ ਕੇ ਮਰ ਜਾਣਗੇ। ਜਰਵਾਣਿਆਂ ਨੇ ਇਸ ਵਿਧੀ ਹੀ ਇਹਨਾਂ ਨੂੰ ਮਾਰਨਾ ਮੱਥਾ ਹੋਇਆ ਸੀ, ਪਰ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ,
ਜਿਸ ਤੂੰ ਰੱਖ ਹੈ ਤਿਸ ਕੌਣ ਮਾਰਿਆ।
ਮਿਰਗੀ ਪੇਖੰਤ ਵਧਕ ਪਰਾ ਹਰੇਣ ਲਖ ਆਵਦਾ ਹੈ, ਆਹੋ ਜਸ ਰਖੇਣ ਗੋਪਾਲ ਹੈ ਨਾਨਕ ਰੂਮ ਨਾ ਛੇਦ ਦਿੱਤੇ। ਬੜੀ ਲੰਮੀ ਚੌੜੀ ਵਿਥਿਆ ਹੈ, ਕੀ ਵਰਨੀ ਹੈ, ਬੜਾ ਵਿਸਥਾਰ ਹੋ ਜਾਏਗਾ, ਟੁੱਕ ਮਤਰ ਹੀ ਦੱਸਦੇ ਹਾਂ। ਦੂਜੇ ਤੋਈ ਉਦਿਆਨ ਬੀਆਬਾਨੀ ਸਾਥੀ ਵੀ ਫੜੇ ਹੋਏ ਆ ਗਏ, ਉਹਨਾਂ ਉੱਤੇ ਇਦੋਂ ਵੀ ਵਧੇਰੇ ਕਟਾਈ ਹੋਈ, ਇਹ ਵੀ ਅਧਮੋਏ ਕਰਕੇ ਸਿੱਟ ਦਿੱਤੇ। ਹੁਣ ਸੁਣੋ ਸਾਡੀ ਵਿਥਿਆ, ਹਰਨ ਹੋਣ ਵਾਲੇ ਦਿਨ ਸਾਰਾ ਦਿਨ ਸਾਨੂੰ ਨਾ ਕਿਸੇ ਨੇ ਖੋਲ੍ਹਿਆ, ਨਾ ਖਾਣ ਪੀਣ ਨੂੰ ਦਿੱਤਾ, ਨਾ ਕਿਸੇ ਕੋਠੀਆਂ ਅੰਦਰੋਂ ਰਾਤ ਦਾ ਟੱਟੀ ਪਿਸ਼ਾਬ ਕਢਾਇਆ, ਪਰ ਸਾਨੂੰ ਆਪਣੇ ਫਾਕੇ ਕੜਾਕੇ ਜਾਂ ਅੰਦਰ ਤੜੇ ਰਹਿਣ ਦਾ ਕੁਛ ਫਿਕਰ ਨਾ। ਸਾਨੂੰ ਤਾਂ ਸਾਥੀਆਂ ਦੇ ਦੁੱਖ ਸਹਿਮੀਆਂ ਦਾ ਸਹਿੰਸਾ ਤੋੜ ਤੋੜ ਖਾਵੇ, ਅੰਦਰ ਬੈਠੇ ਹੀ ਕਚੀਚੀਆਂ ਲਈਏ, ਆ ਸਾਡੇ ਨਿਕਟ ਕੋਈ ਨਾ ਆਵੇ, ਦੂਰ ਦੂਰ ਹੀ ਕੋਠੀਆਂ ਦੇ ਅੱਗੇ ਪਿੱਛੇ ਚਾਰ ਚੁਪੇਰੇ ਪਹਿਰੇ ਅੱਗੇ ਨਾਲੋਂ ਹੋਰ ਵੀ ਕਰੜੇ ਲਗਾ ਛੱਡੇ ਹੋਏ, ਕਿਉਂਕਿ ਜੇਲ੍ਹ ਵਾਲਿਆਂ ਨੂੰ ਖਤਰਾ ਸੀ ਮਤੇ ਬਾਹਰ ਨੱਠੜੇ ਸਿੰਘ ਅੰਦਰਲਿਆਂ ਨੂੰ ਕੱਢ ਕੇ ਨਾ ਲੈ ਜਾਣ। ਜੇਲ੍ਹ ਬੁਰਜ ਦੇ ਉੱਤੇ ਭਰੀਆਂ ਬੰਦੂਕਾਂ ਦੇ ਪਹਿਰੇ, ਫਸੀਲ ਬੁਰਜ ਦੇ ਉੱਤੇ ਵੀ ਸੰਗੀਨੀ ਪਹਿਰੇ, ਇਸ ਸਾਕੇ ਦੀਆਂ ਤਾਰ ਖਬਰਾਂ ਚਾਰ ਚੁਪੇਰੇ ਫਿਰ ਗਈਆਂ। ਦੂਜੇ ਹੀ ਦਿਨ ਕਲਕੱਤੇ ਦੇ ਸਟੇਟਸਮੈਨ ਪੱਤਰ ਵਿੱਚ ਇਹ ਡੇਰਿੰਗ ਡੀਡ ਦਲੇਰੀ ਵਾਲਾ ਕਾਰਨਾਮਾ ਦੀ ਸੁਰਖੀ ਹੇਠ ਇਸ ਜੇਲ੍ਹ ਦਾ ਹਰਨ ਸਾਕੇ ਦਾ ਹਾਲ ਛਪ ਗਿਆ ਅਤੇ ਦੂਸਰੇ ਦਿਨ ਹੀ ਆਥਣ ਨੂੰ ਆਈ ਜੀ ਹੋਰੀ ਖਫਾ ਖੂਨ ਹੋਏ ਆਣ ਪਹੁੰਚੇ। ਆਉਣ ਸਾਰੀ ਸੜੇ ਬਲੇ ਨੇ ਬੜੇ ਬੜੇ ਸਖਮ ਚਾੜੇ, ਪਹਿਲੀ ਸੱਟੀ ਸਾਰਿਆਂ ਦੇ ਬੇੜੀਆਂ ਡੰਡੇ ਵਾਲੀਆਂ ਪਵਾ ਦਿੱਤੀਆਂ, ਪਹਿਲੀਆਂ ਲਵਾਜ਼ਮੇ ਵਾਲੀਆਂ ਸਭ ਖੁਰਾਕਾਂ ਬੰਦ ਕਰ ਦਿੱਤੀਆਂ ਅਤੇ ਸੁੱਕੀਆਂ ਸੜੀਆਂ ਰੋਟੀਆਂ ਸਭ ਨੂੰ ਦੇਣ ਦਾ ਹੁਕਮ ਲਾ ਦਿੱਤਾ। ਸਾਰਿਆਂ ਦੇ ਸਾਫੇ ਖੋਲ੍ਹੇ, ਰਾਤ ਨੂੰ ਤੇੜ ਕਸ਼ਹਿਰੇ ਬਿਨਾਂ ਸਾਰੇ ਕੱਪੜੇ ਲੁਹਾ ਕੇ ਲੈ ਜਾਣ ਦਾ ਦਸਤੂਰ ਬੰਨ ਦਿੱਤਾ, ਗੁੱਟਕੇ ਧਾਰਮਿਕ ਪੁਸਤਕਾਂ ਸਭ ਵਾਪਸ ਲੈ ਲਈਆਂ ਅਤੇ ਪੋਲੀਟੀਕਲ ਕੈਦੀਆਂ ਵਾਲੇ ਸਭ ਹਕੂਕ ਬੰਦ ਕਰ ਦਿੱਤੇ। ਗੱਲ ਕੀ, ਜੋ ਕਰੜਾਈਆਂ ਹੋ ਸਕੀਆਂ ਸੋ ਕੀਤੀਆਂ, ਹੁਕਮ ਚਾੜ ਚੂੜ ਕੇ ਪੰਜਾਬੀ ਕੋਠੀਆਂ ਦੀ ਰੌਣਕ ਕਰਨ ਚੜ ਪਿਆ। ਫਿਰਦਾ ਫਿਰਦਾ ਮੇਰੀ ਕੋਠੀ ਅੱਗੇ ਆਣ ਖਲੋਇਆ, ਬੜਾ ਲੋਹਾ ਲਾਖਾ ਹੋਇਆ ਵਿਆ, ਗੁੱਸੇ ਨਾਲ ਸਿਰ ਤੋਂ ਪੈਰਾਂ ਤਾਈਂ ਕੰਬੇ, ਮੇਰੇ ਵੱਲ ਗਹਿਰੀ ਗਹਿਰੀ ਨਿਗਾਹ ਨਾਲ ਵੇਖ ਕੇ ਅਤੇ ਤਾਮ ਤੜੂਕ ਹੋ ਕੇ ਬੋਲਿਆ, ਇਸ ਦਾ ਆਪਣੇ ਹੱਥੀਂ ਰੋਟੀ ਪਕਾਉਣ ਦਾ ਖਾਸ ਅਧਿਕਾਰ ਜਿਸ ਨੂੰ ਮਿਲਿਆ ਹੋਇਆ ਸੀ ਅੱਜ ਤੋਂ ਬੰਦ। ਮੈਂ ਆਖਿਆ, ਕਰੇ ਕੋਈ ਤੇ ਭਰੇ ਕੋਈ, ਮੈਂ ਵੀ ਕਾਲੀ ਤੇ ਭੇਡ ਵੀ ਕਾਲੀ, ਚੰਗਾ ਨਿਉਂ ਇਨਸਾਫ ਹੈ। ਆਈ ਜੀ, ਹਾਂ ਭਾਈ ਜੀ, ਇੱਕ ਮੈਂ ਲਿਬੜੀ ਸਾਰਿਆਂ ਨੂੰ ਲਬੇੜ ਦਿੰਦੀ ਹੈ, ਪਰ ਇੱਥੇ ਤੂੰ ਤਾਂ ਸਾਰਿਆਂ ਦਾ ਸਰਗਨਾ ਹੈ, ਤੇਰੇ ਇਸ਼ਾਰੇ ਦੇ ਨਾਲ ਹੀ ਭੱਜੇ ਹਨ। ਦਾਸ, ਤਾਂ ਮੈਂ ਕਿਉਂ ਨਾ ਭੱਜਿਆ? ਆਈ ਜੀ, ਤੂੰ ਭੱਜ ਨਹੀਂ ਸਕਿਆ, ਤੈਨੂੰ ਖੋਲ੍ਹਣ ਆਏ ਸਨ ਪਰ ਤਾਲਾ ਨਹੀਂ ਖੁੱਲ੍ਹ ਸਕਿਆ, ਚਾਬੀਆਂ ਦਾ ਗੁੱਸਾ ਗਲਤ ਹੱਥ ਵਿੱਚ ਆ ਗਿਆ, ਨਹੀਂ ਤਾਂ ਤੈਂ ਵੀ ਪੱਤਰਾ ਪਾਚਣਾ ਸੀ। ਇੱਕ ਸਿਪਾਹੀ, ਨਹੀਂ ਹਜ਼ੂਰ, ਉਹ ਤਾਂ ਤਾਲਾ ਭੰਨਣ ਲੱਗੇ ਸੀ, ਪਰ ਸਾਧੂ ਨੇ ਅੰਦਰੋਂ ਆਖਿਆ, ਜਾਓ ਟੱਕਰਾ ਨਾ ਮਾਰੋ, ਆਪੋ ਆਪਣੀਆਂ ਕੋਠੀਆਂ ਨੂੰ ਵਾਪਸ ਚਲੇ ਜਾਓ। ਆਈ ਜੀ, ਨਹੀਂ ਨਹੀਂ, ਅਲਾਰਮ ਹੋ ਗਿਆ, ਨਹੀਂ ਇਸ ਕੋ ਜ਼ਰੂਰ ਲੈ ਜਾਣਾ ਥਾ, ਹਮਕੋ ਪੱਕਾ ਸਬੂਤ ਮਿਲਾ ਹੈ, ਜੋ ਕੁਛ ਹੁਆ ਹੈ ਇਸ ਕੀ ਹਦਾਇਤ ਅੰਦਰ ਹੀ ਹੁਆ ਹੈ। ਦਾਸ, ਪੱਕਾ ਸਬੂਤ ਆਪਣੇ ਪਾਸ ਕੁਛ ਨਹੀਂ, ਵਧਾਵਾ ਰਾਮ ਨੇ ਹੀ ਅੱਗੇ ਵਾਧੂ ਭਰਮ ਪਾ ਦਿੱਤਾ ਹੈ, ਹੁਣ ਤੁਸੀਂ ਪੂਏ ਹੋਏ ਵੇ ਹੋ, ਜਦੋਂ ਠੰਡੇ ਹੋਵੋਗੇ ਤਾਂ ਆਪੇ ਸੂਝ ਆ ਜਾਊ, ਸੱਚ ਨੇ ਓੜਕ ਨਿੱਤਰ ਕੇ ਰਹਿਣਾ ਹੈ, ਪਰ ਮੈਨੂੰ ਆਪਣਾ ਤਾਂ ਕੁਛ ਗਮੇ ਨਹੀਂ, ਤੁਸੀਂ ਭਾਵੇਂ ਲੱਖ ਵੇਰਾ ਮੇਰਾ ਖਾਣਾ ਦਾਣਾ ਬੰਦ ਕਰੋ, ਇੱਥੇ ਤਾਂ ਸਬਰ ਹੀ ਹੈ, ਦਾਤਾਰ ਰਾਜ਼ਕ ਆਪੇ ਸਾਰ ਲਵੇਗਾ, ਅਫਸੋਸ ਹੈ ਤਾਂ ਆਪਣੇ ਨਿਆਂ ਇਨਸਾਫ਼ ਉੱਤੇ ਹੈ, ਜੋ ਆਪ ਨੇ ਸਾਡੇ ਸਾਥੀ ਮੁਸਲਮਾਂ ਉੱਤੇ ਵਰਤਾਇਆ, ਉਹ ਭੱਜ ਗਏ, ਉਹਨਾਂ ਕਸੂਰ ਕੀਤਾ, ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇਗੀ, ਪਰ ਉਹਨਾਂ ਡਿੱਗੀਆਂ ਢੱਠਿਆਂ ਫੱਟਣਾ ਉੱਤੇ ਜੋ ਨਾਹਕ ਮਾਰ ਕੁਟਾਈ ਕੀਤੀ ਗਈ ਅਤੇ ਆਦਮ ਹੋਏ ਕਰਕੇ ਉਹਨਾਂ ਨੂੰ ਕੋਠੀਆਂ ਵਿੱਚ ਮੋਏ ਕੁੱਤਿਆਂ ਦੀ ਨਿਆਈ ਸਿੱਟ ਦਿੱਤਾ ਗਿਆ, ਨਾ ਉਹਨਾਂ ਦੀ ਕੋਈ ਦਵਾਈ ਕੀਤੀ ਗਈ, ਨਾ ਖਾਣ ਨੂੰ ਖਾਣਾ, ਨਾ ਪੀਣ ਨੂੰ ਪਾਣੀ ਦਿੱਤਾ। ਇਹ ਦੱਸੋ ਕਿਹੜੇ ਕਾਨੂੰਨ ਅਨੁਸਾਰ ਉਹਨਾਂ ਨਾਲ ਪੁੱਜ ਕੇ ਬਦਸਲੂਕੀ ਕੀਤੀ ਗਈ ਹੈ? ਅਸੀਂ ਤਾਂ ਉਹਨਾਂ ਦੀ ਇਹ ਦੁਰਦਸ਼ਾ ਦੇਖ ਕੇ ਆਪੇ ਹੀ ਸਭ ਖਾਣਾ ਪੀਣਾ ਛੱਡਣ ਨੂੰ ਤਿਆਰ ਹਾਂ ਅਤੇ ਭੁੱਖ ਹੜਤਾਲ ਕਰ ਦਿੱਤੀ ਹੋਈ ਹੈ। ਤੁਸੀਂ ਕੀ ਨਿਰਾਲੇ ਹੁਕਮ ਚੜ੍ਹਾਉਂਦੇ ਹੋ? ਜਦ ਤਾਈਂ ਤੁਸੀਂ ਉਹਨਾਂ ਮਜ਼ਲੂਮਾਂ ਦੀ ਦਾਰੀ ਨਹੀਂ ਕਰੋਗੇ ਅਤੇ ਖਾਣ ਪੀਣ ਦੀ ਸਾਰ ਨਹੀਂ ਲਵੋਗੇ, ਤਦ ਤਾਈਂ ਸਾਡੇ ਲਈ ਪਾਣੀ ਪੀਣਾ ਲਹੂ ਦੀਆਂ ਘੁੱਟਾਂ ਪੀਣਾ ਹੈ ਅਤੇ ਖਾਣਾ ਜ਼ਹਿਰ ਦਾ ਖਾਣਾ ਹੈ। ਆਈ ਜੀ, ਖਿਝ ਕੇ ਅਤੇ ਤਮਕ ਹੋ ਕੇ ਤੁਹਾਡੇ ਲੋਕਾਂ ਨੇ, ਖਾਸ ਕਰ ਤੁਹਾਡੇ ਭੱਜਣ ਵਾਲੇ ਭਰਾਵਾਂ ਨੇ ਮੈਨੂੰ ਬਹੁਤ ਬਦਨਾਮ ਕੀਤਾ ਹੈ, ਤੁਹਾਡੇ ਨਾਲ ਜਿਤਨੀ ਹੋਵੇ ਉਤਨੀ ਥੋੜ੍ਹੀ ਹੈ। ਦਾਸ, ਤੁਸੀਂ ਆਪਣੀ ਕਰਤੂਤ 'ਤੇ ਆਪ ਬਦਨਾਮ ਹੋਏ ਹੋ, ਇਸ ਵਿੱਚ ਸਾਡਾ ਜਾਂ ਭੱਜਣ ਵਾਲਿਆਂ ਦਾ ਕੋਈ ਕਸੂਰ ਨਹੀਂ। ਮੈਂ ਪਿਛਲੀ ਵਾਰ ਜਦੋਂ ਜੇਲ੍ਹ ਦੌਰਾ ਕਰਨ ਆਏ ਸੀ ਤਾਂ ਤੁਸਾਂ ਨੂੰ ਬਥੇਰਾ ਕਿਹਾ ਕਿ ਤੁਸੀਂ ਵਧਾਵਾਂ ਰਾਮ ਦਾ ਫੈਸਲਾ ਕਰ ਜਾਓ, ਨਹੀਂ ਤਾਂ ਕੰਮ ਵਿਗੜ ਜਾਏਗਾ, ਅਤੇ ਤੁਸੀਂ ਮੰਨ ਕੇ ਵੀ ਗਏ ਸੀ ਕਿ ਇਸ ਨੂੰ ਬਦਲ ਦਿੱਤਾ ਜਾਵੇਗਾ, ਪਰ ਇਸ ਨੇ ਤੁਹਾਡੇ ਉੱਪਰ ਫਿਰ ਭੋਰੀ ਪਾ ਲਈ ਅਤੇ ਇੱਥੇ ਦਾ ਇੱਥੇ ਹੀ ਰਿਹਾ। ਇਸ ਨੇ ਅੱਗੇ ਨਾਲੋਂ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ, ਤੁਹਾਡੇ ਹੁਕਮ ਦੇ ਬਰਖਿਲਾਫ ਸਾਰੇ ਕੰਮ ਇਸ ਨੇ ਕੀਤੇ ਅਤੇ ਆਟੇ ਵਿੱਚ ਮਿੱਟੀ ਦੇਣ ਲੱਗ ਗਿਆ। ਇਸ ਤਰ੍ਹਾਂ ਅਨੇਕ ਪ੍ਰਕਾਰ ਦੀਆਂ ਖਰਾਬੀਆਂ ਇਸ ਨੇ ਕੀਤੀਆਂ। ਇਸ ਨੂੰ ਵੀ ਨੋਟਿਸ ਦਿੱਤੇ ਗਏ ਕਿ ਆਪਣੀਆਂ ਕਰਤੂਤਾਂ ਤੋਂ ਬਾਜ਼ ਆਵੇ, ਪਰ ਇਸ ਦੇ ਕੰਨ 'ਤੇ ਜੂ ਨਾ ਸਰਕੀ। ਫਿਰ ਸੁਪਰਡੈਂਟ ਦੀ ਮਾਰਫਤ ਸਾਰੀਆਂ ਤਕਲੀਫਾਂ ਅਤੇ ਸ਼ਿਕਾਇਤਾਂ ਇਸ ਸੰਬੰਧੀ ਲਿਖ ਕੇ ਮੁਫਸਲ ਆਪ ਨੂੰ ਭੇਜੀਆਂ, ਪਰ ਇਸ ਨੇ ਜਾਣ ਨਾ ਦਿੱਤੀਆਂ। ਵਿੱਚੇ ਹੀ ਕਪਾਲੀਆਂ ਓੜਕ ਤੰਗ ਆਇਦ ਬਜ਼ੰਗ ਆਇਦ ਦੇ ਮਸਲੇ ਅਨੁਸਾਰ ਸਾਡੇ ਸਾਥੀਆਂ ਨੂੰ ਕੁੱਦਣਾ ਪਿਆ। ਇਸ ਵਿੱਚ ਦੱਸੋ ਕਿਸ ਦਾ ਕਸੂਰ ਹੈ? ਆਈ ਜੀ ਇਹ ਸਭ ਗੱਲਾਂ ਸੁਣ ਕੇ ਚੁੱਪ ਕਰਕੇ ਚਲਾ ਗਿਆ ਅਤੇ ਖਾਲਸੇ ਦੇ ਕੜਾਕੇ ਦੇ ਮੋਰਚੇ ਲੱਗ ਗਏ। ਦਾਸ ਦਾ ਰਾਸ਼ਨ ਸਿੱਧਾ ਸਭ ਬੰਦ ਹੋ ਗਿਆ ਅਤੇ ਦੇਗਾਂ ਮੁੱਧੀਆਂ ਹੋ ਗਈਆਂ। ਗੁਰੂ ਸਿੱਧੀਆਂ ਕਰਾਊ ਤਾਂ ਫਿਰ ਲੰਗਰ ਸੱਜਣਗੇ, ਨਹੀਂ ਤਾਂ ਤੇਰੀ ਇੱਛਾ, ਜੁਰਬਾਨੇ ਨਾਲ ਕਿਸ ਦਾ ਕੀ ਜ਼ੋਰ ਹੈ? ਅੱਛਾ, ਲਾ ਲੈਣ ਜਿਹੜਾ ਜ਼ੋਰ ਉਹਨਾਂ ਲਾਉਣਾ ਹੈ। ਜਿੰਦ ਜਾਨ ਜੀ ਪ੍ਰਾਨ ਸਭ ਦਾ ਤਾਰ ਸਤਿਗੁਰੂ ਸਮਰੱਥ ਕਰਤਾਰ ਦੇ ਹੱਥ ਵੱਸ ਹੈ ਅਤੇ ਉਹੀ ਸਭ ਦਾ ਰਾਜ਼ਕ ਅਤੇ ਜੀਵਨ ਆਧਾਰ ਹੈ। ਜਿਨ੍ਹਾਂ ਨੂੰ ਉਸ ਨੇ ਕਿਰਪਾ ਕਰ ਨਾਮ ਦੇ ਆਧਾਰ ਬਖਸ਼ੇ ਹਨ, ਤਿੰਨਾਂ ਨੂੰ ਖੁਦਿਆ ਦੇ ਖੇਦ ਕੀ ਹੋ ਸਕਦੇ ਹਨ? ਹੁਕਮ ਦੇਣ ਵਾਲੇ ਤਾਂ ਹੁਕਮ ਦੇ ਕੇ ਚਲੇ ਗਏ, ਇੱਧਰ ਹੁਕਮ ਦੀ ਸੁੱਤੇ ਅੰਨ ਦੀ ਖੇਡ ਵਰਤ ਰਹੀ ਹੈ। ਆਈ ਜੀ ਦੀ ਸੋਧ ਸੁਧਾਈ ਕਰਨ ਦਾ ਅਸਰ ਸੋਹਣਾ ਹੋਇਆ ਕਿ ਫੱਟੜ ਸੱਜਣਾਂ ਦੀ ਦਵਾਦਾਰੂ ਹੋਣ ਲੱਗ ਪਈ ਅਤੇ ਸਭ ਦੀ ਭੁੱਖ ਹੜਤਾਲ ਸਿੱਧੇ ਸਿੱਧੇ ਟੁੱਟ ਗਈ, ਪਰ ਵਿਵੇਕ ਧਰਮੀਆਂ ਦਾ ਤਾਂ ਕੜਾਕੇ ਦਾ ਕੜਾਕਾ ਹੀ ਰਿਹਾ। ਰਾਸ਼ਨ ਬੰਦ ਕਰਨ ਦਾ ਹੁਕਮ ਚਾੜ ਕੇ ਫਿਰ ਕਿਸੇ ਨੇ ਸਾਰ ਹੀ ਨਾ ਲਈ, ਕਹਿਰੇ ਦਰਵੇਸ਼ ਬਰ ਜਾਣੇ ਦਰਵੇਸ਼, ਪਰ ਸਤਿਗੁਰੂ ਨੇ ਆਪਣੇ ਦਰ ਘਰ ਦੇ ਦਰਵੇਸ਼ਾਂ ਨੂੰ ਦੁੱਖਾਂ ਦੀ ਜਿਰਾਨ ਦੇ ਛੱਡੀ ਹੋਈ ਹੈ।
ਜੇ ਸੁੱਖ ਦੇਹੇ ਤਾਂ ਤੁਜਹਿ ਅਰਾਧੀ, ਦੁੱਖ ਭੀ ਤੁਜਹਿ ਧਿਆਈ,
ਜੇ ਭੁੱਖ ਦੇਹ ਤਾਂ ਇੱਥੇ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ। ਵਾਹ ਸਤਿਗੁਰੂ, ਤੈਨੂੰ ਦੁੱਖ ਵਿੱਚ ਸੁੱਖ ਮਨਾਉਣ ਦੀਆਂ ਸੋਹਣੀਆਂ ਪ੍ਰੀਖਿਆ ਕਸੌਟੀਆਂ ਲਾਈਆਂ, ਦੁੱਖ ਸੁੱਖ ਸਮ ਕਰ ਜਾਣਨ ਦੀਆਂ ਸੋਹਣੀਆਂ ਸਾਂਥਿਆਂ ਸਿਖਾਈਆਂ, ਨਾਮ ਦਾ ਸਦਾ ਆਧਾਰ ਬਖਸ਼ ਕੇ ਭੁੱਖਾਂ ਸਭ ਗਵਾਈਆਂ, ਵਾਲੀਆਂ ਸੋਹਣੀਆਂ ਸੰਤੋਸ਼ ਦਵਾਈਆਂ ਕਰ ਵਿਖਾਈਆਂ। ਦੋ ਸਾਤੇ ਗੁਜ਼ਰ ਗਏ, ਨਿਰਹਾਰ ਵਰਤੀਆਂ ਨੂੰ ਨਿਰੰਕਾਰ ਨਾਮ ਆਧਾਰ ਪਏ, ਨਾਮ ਜੋਤ ਰਹਿ ਸਵਾਦ ਅੰਤਰ ਗਿੱਧਿਆਂ ਨੂੰ ਖੁਦ ਤਾਸ ਦਾ ਨਿਮਖ ਮਤ ਰਹਿ ਸਾਸ ਵੀ ਨਹੀਂ ਭਾਸਦਾ। ਇਹ ਸਤਿਗੁਰੂ ਦੀ ਪਾਰ ਨਦਰ ਮਿਹਰ ਦਾ ਪ੍ਰਭਾਵ ਵਰਤ ਰਿਹਾ ਹੈ। ਸਤਿਗੁਰੂ ਨੇ ਪਹਿਲਾਂ ਹੀ ਅਜਿਹੀਆਂ ਹੰਡ ਹੰਡੜੀਆਂ ਵਿੱਚ ਹੰਢਾ ਕੇ ਇਮਤਿਹਾਨ ਪਾਸ ਕਰਾ ਲਏ ਸਨ। ਹੁਣ ਤਾਂ ਜਿਉਂ ਰਾਮ ਰਾਖਿਆ ਤਿਉਂ ਰਹੀਏ ਰੇ ਭਾਈ ਦੇ ਪਰਚੇ ਵਿੱਚ ਪੂਰੇ ਉਤਰਨ ਦੇ ਪ੍ਰੀਖਿਆ ਕਸੌਟੇ ਚੜ੍ਹੇ ਹੋਏ ਹਨ। ਇੱਥੇ ਵੀ ਆਪੇ ਹੀ ਪੂਰਾ ਉਤਾਰ ਸੀ। ਦੋ ਹਫ਼ਤਿਆਂ ਦੇ ਉੱਪਰ ਤਿੰਨ ਚਾਰ ਦਿਹਾੜੇ ਹੋਰ ਬਤੀਤ ਗਏ। ਅਮਲ ਅਲੇਲੀਆਂ ਨੂੰ ਨਾਮ ਅਮਲ ਮਾਵਿਆਂ ਉੱਪਰ ਹੀ ਸੰਤੁਸ਼ਟ ਰਹਿੰਦਿਆਂ 17ਵੇਂ ਦਿਨ ਸਬਰ ਸੰਤੁਖ ਦਾ ਫਲ ਅੰਕੁਰ ਲੱਗਾ ਸੁਫਟ ਹੋਣ ਤ੍ਰਿਪਵਨ ਧਣੀ ਨੇ ਆਪੇ ਉਧਾਰ ਜਨੀਆਂ ਉੱਤੇ ਮਾਇਆ ਕਰ ਫਿਰ ਮਾਇਆ ਫੇਰ ਦਿੱਤੀ ਤੇ ਰਾਤਰੀ ਸਮੇਂ ਐਸਵੈਦ ਸੁਪਨ ਚਮਤਕਾਰ ਦਿਖਾਏ। ਇਸ ਵਾਰਤਾ ਸੰਬੰਧੀ ਪਹਿਲਾਂ ਇੱਕ ਵੀਰ ਭਾਈ ਕਿਰਪਾ ਸਿੰਘ ਉੱਤੇ ਛਿਨਭੰਗਰੀ ਵਰਤਾਰਾ ਵਰਤਿਆ। ਉਹ ਕਟਾਕਸ਼ੀ ਕੌਤਕ ਵਰਣਨ ਕਰਨਾ ਅਵੱਸ਼ ਜ਼ਰੂਰੀ ਹੈ।